दंडौत बंदन अनेक बार सर्व कला समरथ दोनन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम कुन द्वादस गुरिंड को मेरी है प्रणाम।
परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है। नितानंद पंडित दे उत्ते सतगुरां दी पूर्ण कृपा हुई है। ग्रंथाकार भाई संतोख सिंह जी दस रहे सन के सतगुरां ने फिर हुक्म करके जड़ी कथा से उस नूं दुबारा शुरू करवाया। पुराण दी सारी कथा कीती है ते सारिया ने सुनी है। कल इथों तक कथा पहुंची सी, अज इथों अगे मैं प्रारंभ करदा।
सिख सुपट सब सुने बिचार सतगुर महिमा महाउचार।
ग्रंथाकार भाई संतोख सिंह जी लिखते ने सतगुरां दे शस्त्रधारी जिहड़े सिख ने ਉਹ ਸਾਰੇ ਦੇ ਸਾਰੇ ਕਥਾ ਨੂੰ ਸੁਣਦੇ ਨੇ, ਫਿਰ ਉਸ ਦੀ ਵਿਚਾਰ ਕਰਦੇ ਨੇ ਤੇ ਸਤਿਗੁਰਾਂ ਦੀ ਵੱਡੀ ਜਿਹੜੀ ਮਹਿਮਾ ਹੈ ਨਾ ਉਸ ਨੂੰ ਉਚਾਰਨ ਕੀਤਾ ਜਾਂਦਾ।
ਪਰ ਉਪੋਗ ਤਨ ਦੀਨ ਬਿਸਾਲਾ ਹਲਤ ਪਲਤ ਦੇ ਯਕੀਨ ਨਿਹਾਲਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਕਥਾ ਦੀ ਸਮਾਪਤੀ ਹੋਈ, ਭੋਗ ਪਿਆ, ਉਸ ਵੇਲੇ ਬਹੁਤਾ ਸਾਰਾ ਧਨ ਦਿੱਤਾ ਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਪੰਡਤ ਨੂੰ। ਪੰਡਤ ਦਾ ਲੋਕ ਤੇ ਪਰਲੋਕ ਸਤਿਗੁਰਾਂ ਨੇ ਸਫਲ ਕਰ ਦਿੱਤਾ।
ਪੁਣ ਸਭ ਸੰਗਤ ਦਰਬ ਚੜਾਇਓ ਅਤਿ ਆਨੰਦ ਕੋ ਹਿਰਦੈ ਪਾਇਓ।
ਇੱਕ ਪਾਸੇ ਸਤਿਗੁਰਾਂ ਨੇ ਖੁਸ਼ੀ ਦੀ ਹਾਲਤ ਦੇ ਵਿਚ ਆਣ ਕੇ ਧਨ ਬਖਸ਼ਿਸ਼ ਕੀਤਾ ਹੈ, ਦੂਸਰਾ ਸੰਗਤ ਦੇ ਵੱਲੋਂ ਜਿਹੜਾ ਧਨ ਅਰਪਣ ਹੋਇਆ ਹੈ ਉਸ ਨੂੰ ਵੀ ਆਨੰਦ ਹਿਰਦੇ ਦੇ ਨਾਲ ਪੰਡਤ ਨੇ ਗ੍ਰਹਿਣ ਕੀਤਾ।
ਰਹਿਣ ਲੱਗਿਓ ਸਤ ਗੁਰ ਕੇ ਪਾਸ ਧਨ ਕੋ ਭੇਜਿਓ ਆਪਣਾ ਆਵਾਸ।
ਹੁਣ ਜਿਹੜਾ ਪੰਡਤ ਕਥਾ ਕਰਨ ਦੇ ਵਾਸਤੇ ਆਇਆ ਸੀ ਉਹ ਸਤਿਗੁਰਾਂ ਦੇ ਕੋਲ ਹੀ ਰਹਿਣ ਲੱਗਾ ਹੈ। ਜਿੰਨੀ ਵੀ ਮਾਇਆ ਅਰਪਣ ਹੋਈ ਸੀ ਉਹ ਸਾਰੀ ਦੀ ਸਾਰੀ ਮਾਇਆ ਉਸਨੇ ਆਪਣੇ ਘਰ ਭੇਜ ਦਿੱਤੀ।
ਨਿਤ ਸ੍ਰੀ ਹਰ ਗੋਬਿੰਦ ਨਿਹਾਰ ਚਲਤ ਅਨੇਕ ਅਸਚਰਜ ਵਿਚਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਰੋਜ਼ ਹੀ ਪੰਡਤ ਦਰਸ਼ਨ ਕਰਦਾ ਹੈ। ਸਤਿਗੁਰਾਂ ਦੇ ਜਿਹੜੇ ਕੀਤੇ ਜਾਂਦੇ ਕੌਤਕ ਨੇ ਉਹਨਾਂ ਨੂੰ ਦੇਖ ਕੇ ਬੜਾ ਅਸਚਰਜ ਹੁੰਦਾ।
ਸੰਗਤ ਦੂਰ ਦੂਰ ਤੇ ਆਵੇ ਮਨ ਬਾਛਤ ਸਗਲੇ ਬਰ ਪਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੋਂ ਸੰਗਤ ਆਉਂਦੀ ਹੈ, ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੀ ਹੈ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।
ਆਣ ਗਣ ਤਨ ਨਿਤ ਆਏ ਉਪਾਇਨ ਜਗ ਪੂਜੈ ਕਮਲਨ ਸੇ ਪਾਇਨ।
ਕਵੀ ਜੀ ਲਿਖਦੇ ਨੇ ਕਿ ਸੰਗਤਾਂ ਦੇ ਵੱਲੋਂ ਅਣਗਿਣਤ ਧਨ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਮਲ ਚਰਨ ਜਿਹੜੇ ਕਮਲ ਵਰਗੇ ਨੇ ਉਹਨਾਂ ਨੂੰ ਸਾਰੀ ਦੁਨੀਆਂ ਪੂਜਦੀ। ਕਰ ਅਖੇਰ ਬ੍ਰਿਤ ਮਨ ਪਾਈ ਵਿਚਰੈ ਕਾਨਣ ਮੈਂ ਸੁਖ ਦਾਈ। ਮਨ ਦੀ ਬ੍ਰਿਤੀ ਦੇ ਅਨੁਸਾਰ ਸਤਿਗੁਰੂ ਜੀ ਸ਼ਿਕਾਰ ਖੇਡਦੇ ਨੇ, ਸੁਖਾਂ ਦਾ ਦਾਨ ਦੇਣ ਵਾਲੇ ਬਹੁਤੇ ਸਾਰੇ ਜੰਗਲ ਨੂੰ ਗਾਉਂਦੇ ਨੇ। ਨਿਤ ਹੀ ਨਵੇਂ ਬਿਲਾਸ ਹੋਵੰਤੇ ਅਣਗਣ ਨਰ ਉਧਾਰ ਕਰਨ ਤੇ। ਸਤਿਗੁਰਾਂ ਦੇ ਰੋਜ਼ ਨਵੇਂ ਕੌਤਕ ਹੁੰਦੇ ਨੇ, ਅਣਗਿਣਤਾ ਹੀ ਮਨੁੱਖਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਨਾਲ ਉਧਾਰ ਕਰਦੇ ਨੇ, ਕਲਿਆਣ ਕਰਦੇ ਨੇ। ਸ਼ਸਤਰਨ ਵਿਦਿਆ ਕੋਇ ਅਭਿਆਸ ਕਰ ਆਪ ਅਰ ਸੁਪਟ ਜੇ ਪਾਸ। ਸ਼ਸਤਰਾਂ ਦੀ ਵਿਦਿਆ ਦਾ ਸਤਿਗੁਰੂ ਜੀ ਆਪ ਵੀ ਅਭਿਆਸ ਕਰਦੇ ਨੇ ਤੇ ਜਿਹੜੇ ਸਤਿਗੁਰਾਂ ਦੇ ਯੋਧੇ ਨੇ ਉਹਨਾਂ ਤੋਂ ਵੀ ਅਭਿਆਸ ਕਰਵਾਉਂਦੇ ਨੇ। ਅਦਕ ਤੁਫੰਗਣ ਮਿਲੈ ਚਲਾਵੈ ਹਤੈ ਨਿਸ਼ਾਨ ਤੁਰੰਗ ਤਵਾਵੈ। ਬਹੁਤੀਆਂ ਸਾਰੀਆਂ ਬੰਦੂਕਾਂ ਨੂੰ ਇਕੱਠਾ ਚਲਾਇਆ ਜਾਂਦਾ, ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਨਿਸ਼ਾਨਿਆਂ ਨੂੰ ਫੁੰਡਿਆ ਜਾਂਦਾ ਤੇ ਘੋੜਿਆਂ ਨੂੰ ਭਜਾਉਂਦੇ ਨੇ। ਤੀਰਨ ਕੀ ਵਿਦਿਆ ਬੜ ਹੋਏ ਕਰ ਪ੍ਰਹਾਰ ਨਤਾਰਤ ਜੋਏ। ਇਸ ਤੋਂ ਇਲਾਵਾ ਤੀਰ ਅੰਦਾਜ਼ੀ ਦਾ ਬਹੁਤ ਸਾਰਾ ਅਭਿਆਸ ਕੀਤਾ ਜਾਂਦਾ, ਜਿਹੜੇ ਵੀ ਤੀਰਾਂ ਦਾ ਪ੍ਰਹਾਰ ਕਰਨ ਵਾਲੇ ਨੇ ਉਹ ਬਹੁਤ ਜ਼ਿਆਦਾ ਤੀਰ ਚਲਾਉਣ ਦਾ ਅਭਿਆਸ ਕਰਦੇ ਨੇ। ਰਣ ਪ੍ਰਸੰਗ ਨਿਤ ਸੁਣੈ ਸੁਣਾਵੈ ਬਖਸ਼ੈ ਮੌਜ ਆਨੰਦ ਯੋ ਪਾਵੈ। ਯੁੱਧ ਦੇ ਰਣ ਦੇ ਪ੍ਰਸੰਗਾਂ ਨੂੰ ਸੁਣਦੇ ਨੇ ਤੇ ਸੁਣਾਉਂਦੇ ਨੇ, ਜਿਹੜਾ ਸੁਣਾਉਂਦਾ ਉਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਰਹਿੰਦੇ ਨੇ। ਤੁਰ ਕਣ ਮਾਰਨ ਕੀ ਰਣ ਗਾਥਾ ਕਰ ਆਪਣੇ ਸੁਪਟਨ ਸਾਥਾ। ਕਵੀ ਜੀ ਲਿਖਦੇ ਨੇ ਕਿ ਤੁਰਕਾਂ ਨੂੰ ਮਾਰਨ ਦੀ ਰਣ ਦੀ ਜਿਹੜੀ ਗਾਥਾ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਯੋਧਿਆਂ ਦੇ ਨਾਲ ਕਰਦੇ ਨੇ। ਇਸ ਪ੍ਰਕਾਰ ਮਾਰੇ ਮਤ ਹੀਨੇ ਆਏ ਬ੍ਰਿੰਦ ਰਾਜ ਮਦ ਕੀਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਮਤ ਦੇ ਹੀਣਿਆਂ ਨੂੰ ਮਾਰਿਆ ਜਿਹੜੇ ਕਿ ਰਾਜੇ ਦੇ ਮਦ ਦੇ ਵਿੱਚ ਹੰਕਾਰ ਦੇ ਵਿੱਚ ਭਰ ਕੇ ਆਏ ਸਨ। ਰਣ ਬਿਰਤਾਂਤ ਜੈਸਕ ਤਵ ਪਾਇਓ ਸਗਰੇ ਜਗਤ ਬਿਖੈ ਪ੍ਰਗਟਾਇਓ। ਕਵੀ ਜੀ ਲਿਖਦੇ ਨੇ ਕਿ ਯੁੱਧ ਦਾ ਜਿਹੜਾ ਪ੍ਰਸੰਗ ਜਿਸ ਤਰ੍ਹਾਂ ਵਾਪਰਿਆ ਸੀ ਉਹ ਸਾਰੇ ਦਾ ਸਾਰਾ ਪ੍ਰਸੰਗ ਆਮ ਦੁਨੀਆਂ ਦੇ ਵਿੱਚ ਪਸਰ ਗਿਆ। ਸਭ ਹਿੰਨ ਕੇ ਪਾਇਸ ਬਿਦ ਬੋਧਾ ਗੁਰੂ ਸਮਾਨ ਜਾਗ ਅਪਰਨਾ ਯੋਧਾ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਐਸਾ ਗਿਆਨ ਆ ਗਿਆ ਹੈ ਕਿ ਗੁਰੂ ਸਮਾਨ ਜਗ ਅਪਰਨਾ ਯੋਧਾ, ਦੁਨੀਆਂ ਦੇ ਉੱਤੇ ਗੁਰੂ ਦੇ ਵਰਗਾ ਹੋਰ ਕੋਈ ਯੋਧਾ ਨਹੀਂ।
ਅਤ ਦੀਰਘ ਪਰ ਸੈਣ ਨਗਿਨ ਏਕਲ ਹੋਏ ਤਾਂ ਇੱਕ ਹੀ ਹਨ।
ਲੋਕੀ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਪਰਾਈ ਸੈਨਾ ਦੀ ਗਿਣਤੀ ਨਹੀਂ ਕਰਦੇ, ਭਾਵੇਂ ਥੋੜੀ ਹੋਵੇ ਭਾਵੇਂ ਬਹੁਤੀ ਹੋਵੇ, ਏਕਲ ਹੋਏ ਤਾਂ ਇੱਕ ਹੀ ਹਨ। ਜੇਕਰ ਸਤਿਗੁਰੂ ਜੀ ਇਕੱਲੇ ਹੀ ਹੋਣ ਤਾਂ ਵੀ ਵੱਡੀ ਸਾਰੀ ਸੈਨਾ ਨੂੰ ਇਹ ਮਾਰ ਸਕਦੇ।
ਬਹੁਤ ਥੋਰ ਨਿੱਕੀ ਨਹੀਂ ਵਿਚਾਰ ਜੁਟੈ ਜੰਗ ਸੇ ਲੀਨਸ ਮਾਰ।
ਬਹੁਤਿਆਂ ਥੋੜਿਆਂ ਦੀ ਕੋਈ ਵਿਚਾਰ ਨਹੀਂ ਕੀਤੀ, ਜਿੰਨੇ ਵੀ ਰਣ ਭੂਮੀ ਦੇ ਵਿਚ ਆਏ ਸਾਰਿਆਂ ਨੂੰ ਮਾਰ ਦਿੱਤਾ।
ਤੀਰ ਨਿੱਕੀ ਵਿਦਿਆ ਬੜ ਠਾਨ ਬਹੁਤਨ ਕੇ ਵਿੱਚ ਪਾਰ ਸੋਹਨ।
ਤੀਰ ਅੰਦਾਜ਼ੀ ਦੇ ਸਤਿਗੁਰੂ ਜੀ ਵੱਡੇ ਮਾਹਰ ਨੇ, ਇੱਕ ਤੀਰ ਦੇ ਨਾਲ ਹੀ ਬਹੁਤਿਆਂ ਸਾਰਿਆਂ ਨੂੰ ਮਾਰ ਦਿੰਦੇ।
ਜਿਨ ਕੋ ਤਨਖ ਕਠੋਰ ਬਿਸਾਲਾ ਕੋ ਨਹੀਂ ਐਚ ਸਕੈ ਇਸ ਕਾਲਾ।
ਸਤਿਗੁਰੂ ਜੀ ਦਾ ਤਨਖ ਇੰਨਾ ਕਠੋਰ ਹੈ, ਇੰਨਾ ਸਖਤ ਹੈ ਕਿ ਜਿਹਦੀ ਡੋਰੀ ਨੂੰ ਆਮ ਕੋਈ ਮਨੁੱਖ ਖਿੱਚ ਨਹੀਂ ਸਕਦਾ। ਜੋ ਸਨ ਮੁਖ ਪਾਤਾ ਤਿਸ਼ਨ ਮਾਰਿਓ, ਜੀਵਤ ਰਹਿਓ ਭਾਜ ਸੋ ਹਾਰਿਓ। ਲੋਕੀ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਜਿਹੜਾ ਵੀ ਰਣ ਭੂਮੀ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਆਇਆ ਉਹ ਤਤ ਛਿਨ ਹੀ ਮਾਰਿਆ ਗਿਆ। ਜੀਵਤ ਰਹਿਓ ਭਾਜ ਜੋ ਹਾਰਿਓ, ਜਿਹੜਾ ਭੱਜ ਕੇ ਹਾਰ ਕੇ ਦੌੜ ਗਿਆ ਉਹ ਜਿਉਂਦਾ ਰਿਹਾ, ਜਿਹੜਾ ਅੱਗੇ ਆਇਆ ਉਹ ਨਹੀਂ ਬਚਿਆ। ਇਤਿਆਦਿਕ ਜਸ ਜਗ ਮੈਂ ਜ਼ਾਹਿਰ, ਕਰਤ ਮਿਲੈ ਨਰ ਘਰ ਕੈ ਬਾਹਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਲੋਕੀ ਘਰਾਂ ਦੇ ਵਿੱਚ ਵੀ ਗੱਲਾਂ ਕਰਦੇ ਨੇ ਤੇ ਬਾਹਰ ਵੀ ਗੱਲਾਂ ਹੁੰਦੀਆਂ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਗ੍ਰਾਮ ਨਾਮ ਰਾਮਦਾਸ ਕੇ ਤਾਂ ਬ੍ਰਿਧ ਕੇ ਧਾਮ, ਕਰੇ ਬਿਤਾਵਣ ਦਿਨ ਕਿਤਕ ਬ੍ਰਹਮਾਨੰਦ ਬਿਸਰਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਦੇ ਵਿੱਚ ਪਹੁੰਚ ਗਏ ਸਨ। ਉੱਥੇ ਰਹਿ ਕੇ ਬਾਬਾ ਬੁੱਢਾ ਜੀ ਨੇ ਕਾਫੀ ਸਾਰੇ ਦਿਨਾਂ ਨੂੰ ਬਤੀਤ ਕੀਤਾ ਬ੍ਰਹਮ ਆਨੰਦ ਦੇ ਵਿੱਚ ਟਿਕ ਕੇ। ਤਾਜਨ ਸਰੀਰ ਸਮਾਨੀ ਅਰਾਵਾ, ਸਕਲ ਪੇਵ ਬੁੱਢੇ ਲਖ ਪਾਵਾ। ਕਵੀ ਜੀ ਲਿਖਦੇ ਨੇ ਕਿ ਬਾਬਾ ਜੀ ਦੇ ਸਰੀਰ ਛੱਡਣ ਦਾ ਜਿਹੜਾ ਸਮਾਂ ਹੈ ਉਹ ਲਾਗੇ ਆ ਗਿਆ ਤੇ ਬਾਬਾ ਬੁੱਢਾ ਜੀ ਨੇ ਸਾਰੇ ਭੇਦ ਨੂੰ ਪਹਿਲਾਂ ਹੀ ਜਾਣ ਲਿਆ। ਹਿਰਦੈ ਮਨੋਰਥ ਐਸੇ ਕੀਨ, ਅੰਤ ਸਮੋ ਆਪਣੋ ਟਿਗ ਚੀਨ। ਜਦੋਂ ਆਪਣਾ ਅਖੀਰਲਾ ਸਮਾਂ ਲਾਗੇ ਆਉਂਦਾ ਵੇਖਿਆ ਬਾਬਾ ਬੁੱਢਾ ਜੀ ਨੇ, ਉਸ ਵੇਲੇ ਬਾਬਾ ਜੀ ਨੇ ਆਪਣੇ ਮਨ ਦੇ ਵਿੱਚ ਇੱਕ ਮਨੋਰਥ ਕੀਤਾ। ਸ੍ਰੀ ਹਰ ਗੋਬਿੰਦ ਹੋਵੇਂ ਤੀਰ, ਜਬ ਮੈਂ ਤਿਆਗਣ ਲੱਗੋ ਸਰੀਰ। ਬਾਬਾ ਜੀ ਨੇ ਮਨ ਦੇ ਵਿੱਚ ਮਨੋਰਥ ਧਾਰਨ ਕੀਤਾ ਕਿ ਜਦੋਂ ਮੈਂ ਆਪਣੇ ਸਰੀਰ ਨੂੰ ਛੱਡਾਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੇਰੇ ਲਾਗੇ ਹੋਣੇ ਚਾਹੀਦੇ ਨੇ। ਦੇਖ ਤਿਆਗੈ ਰੂਪ ਮੁਕੰਦਾ, ਜਿਸ ਕੋ ਚਾਹਤ ਹੈ ਮੁਨ ਬ੍ਰਿੰਦਾ। ਬਾਬਾ ਜੀ ਨੇ ਵਿਚਾਰਿਆ ਕਿ ਮੁਕਤੀ ਦੇ ਦਾਤੇ ਸਤਿਗੁਰਾਂ ਦਾ ਦਰਸ਼ਨ ਕਰਦਿਆਂ ਕਰਦਿਆਂ ਹੀ ਮੈਂ ਆਪਣੇ ਸਰੀਰ ਨੂੰ ਛੱਡਾਂ, ਜਿਨ੍ਹਾਂ ਸਤਿਗੁਰਾਂ ਦਾ ਧਿਆਨ ਵੱਡੇ ਵੱਡੇ ਮੁਨੀ ਜਨ ਕਰਦੇ ਨੇ ਉਹਨਾਂ ਦਾ ਦਰਸ਼ਨ ਕਰਕੇ ਹੀ ਮੈਂ ਆਪਣੇ ਸਰੀਰ ਨੂੰ ਛੱਡਾਂ। ਅਪਰ ਕਾਜ ਇੱਕ ਔਰ ਲਖਾਊ, ਨਿਜ ਸੁਤ ਕੋ ਅਬ ਕਰ ਪਕਰਾਊ। ਇੱਕ ਤੇ ਬਾਬਾ ਜੀ ਨੇ ਇਸ ਤਰ੍ਹਾਂ ਦਾ ਕਾਰਨ ਸੋਚਿਆ ਤੇ ਦੂਸਰਾ ਇੱਕ ਹੋਰ ਕਾਰਨ ਸੋਚਿਆ ਕਿ ਆਪਣੇ ਪੁੱਤਰ ਦੀ ਜਿਹੜੀ ਬਾਂਹ ਹੈ ਨਾ ਉਹ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਫੜਾਵਾਂਗਾ, ਭਾਵ ਕੇ ਸਤਿਗੁਰਾਂ ਦੇ ਚਰਨੀ ਆਪਣੇ ਪੁੱਤਰ ਨੂੰ ਲਾ ਕੇ ਫੇਰ ਜਾਵਾਂਗਾ। ਉਚਿਤ ਹੈ ਮੋ ਕੋ ਇਹ ਕਰਨੀ, ਹਮ ਸਗਰੇ ਸਤ ਗੁਰ ਕੀ ਸਰਨੀ। ਬਾਬਾ ਜੀ ਨੇ ਵਿਚਾਰਿਆ ਕਿ ਅਸੀਂ ਸਾਰੇ ਦੇ ਸਾਰੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੀ ਸਰਨ ਦੇ ਵਿੱਚ ਹਾਂ, ਇਸ ਕਰਕੇ ਮੈਨੂੰ ਉਚਿਤ ਕੰਮ ਇਸ ਤਰੀਕੇ ਦਾ ਜ਼ਰੂਰ ਕਰਨਾ ਚਾਹੀਦਾ। ਲੋਕ ਪ੍ਰਲੋਕ ਯਾਦ ਯਾਰੇ ਅੰਤਾ, ਹਮਰੋ ਨਹੀਂ ਕੋ ਬਿਨ ਭਗਵੰਤਾ। ਬਾਬਾ ਬੁੱਢਾ ਜੀ ਸੋਚਦੇ ਨੇ ਲੋਕ ਦੇ ਵਿੱਚ, ਪ੍ਰਲੋਕ ਦੇ ਵਿੱਚ, ਸ਼ੁਰੂਆਤ ਦੇ ਵਿੱਚ ਤੇ ਅੰਤ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਗਵਾਨ ਤੋਂ ਬਗੈਰ ਸਾਡਾ ਕੋਈ ਨਹੀਂ। ਇਮ ਵਿਚਾਰ ਕਰ ਸਿੱਖ ਹਕਾਰਾ, ਭਾਉ ਸੁਮਤ ਜਿਸ ਬਹੁ ਉਰ ਧਾਰਾ। ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਦੀ ਵਿਚਾਰ ਕਰਨ ਤੋਂ ਬਾਅਦ ਐਸੇ ਸਿੱਖ ਨੂੰ ਆਪਣੇ ਕੋਲ ਬੁਲਾਇਆ ਹੈ ਜਿਹੜਾ ਬਾਬਾ ਜੀ ਦੇ ਨਾਲ ਬੜਾ ਪ੍ਰੇਮ ਕਰਦਾ ਹੈ, ਸ੍ਰੇਸ਼ਟ ਬੁੱਧੀ ਦਾ ਜਿਹੜਾ ਮਾਲਕ ਹੈ। ਨਿਕਟ ਬਿਠਾਏ ਸਕਲ ਸਮਝਾਈ, ਗੁਰ ਟਿਗ ਗਮਨ ਨੂੰ ਬਿਮਲ ਬਿਹਾਈ। ਉਸ ਸਿੱਖ ਨੂੰ ਆਪਣੇ ਕੋਲ ਬਿਠਾ ਕੇ ਬਾਬਾ ਜੀ ਨੇ ਸਮਝਾਇਆ ਕਿ ਦੇਰੀ ਨੂੰ ਛੱਡ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤੂੰ ਕੋਲ ਪਹੁੰਚ। ਮਮ ਦਿਸ਼ ਤੇ ਇਹ ਬਿਨੈ ਸੁਣਾਵੋ, ਦਾਸ ਕਦੀਮੀ ਲਖ ਕਰ ਆਵੋ। ਸਿੱਖ ਨੂੰ ਬਾਬਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਮੇਰੇ ਵੱਲੋਂ ਅਰਜ ਕਰੇ ਕਿ ਮੈਂ ਸਤਿਗੁਰਾਂ ਦਾ ਕਦੀਮੀ ਪੁਰਾਣਾ ਸਿੱਖ ਹਾਂ, ਇਸ ਤਰ੍ਹਾਂ ਦੀ ਗੱਲ ਜਾਣ ਕੇ ਮੈਨੂੰ ਕਿਰਪਾ ਕਰਕੇ ਆਣ ਕੇ ਦਰਸ਼ਨ ਦੇ। ਜਿਮ ਕੋਰ ਖੇਤਰ ਬਿਖੈ ਰਣ ਠਾਣੇ, ਕ੍ਰਿਸ਼ਨ ਹਸਤਨਾ ਪੁਰੀ ਪਿਆਨੇ। ਬਾਬਾ ਜੀ ਨੇ ਪੁਰਾਣਾ ਪ੍ਰਮਾਣ ਦੇ ਕੇ ਆਖਿਆ, ਜਿਸ ਤਰ੍ਹਾਂ ਕੁਰੂਕਸ਼ੇਤਰ ਦੇ ਰਣ ਦੇ ਵਿੱਚ ਰਣ ਕੀਤਾ ਗਿਆ, ਯੁੱਧ ਲੜਿਆ ਗਿਆ ਤੇ ਯੁੱਧ ਦੀ ਸਮਾਪਤੀ ਤੋਂ ਬਾਅਦ ਕ੍ਰਿਸ਼ਨ ਜੀ ਹਸਤਨਾਪੁਰੀ ਦੇ ਵਿੱਚ ਪਾਂਡਵਾਂ ਦੇ ਨਾਲ ਚਲੇ ਗਏ ਸਨ। ਸਭ ਪਾਂਡਵ ਕੋ ਲੈ ਕਰ ਸਾਥ, ਅਬ ਸੇ ਚੋ ਧਰਮ ਰਾਜ ਨਰ ਨਾਥ। ਸਾਰਿਆਂ ਪਾਂਡਵਾਂ ਨੂੰ ਨਾਲ ਲੈ ਕੇ ਹਸਤਨਾਪੁਰੀ ਦੇ ਵਿੱਚ ਪਹੁੰਚੇ ਸਨ ਤੇ ਉੱਥੇ ਜਾ ਕੇ ਜਿਹੜਾ ਸਾਰਿਆਂ ਤੋਂ ਵੱਡਾ ਭਰਾ ਯੁਧਿਸ਼ਠਰ ਸੀ, ਜਿਹਨੂੰ ਕਿ ਧਰਮ ਰਾਜੇ ਦਾ ਪੁੱਤਰ ਵੀ ਆਖਿਆ ਜਾਂਦਾ ਹੈ, ਉਸ ਨੂੰ ਰਾਜ ਗੱਦੀ ਦੇ ਉੱਤੇ ਬਿਠਾ ਦਿੱਤਾ ਸੀ। ਸਰ ਸਹਿਜਾ ਪਰ ਭੀਸ਼ਮ ਪਰਿਓ, ਧਰਮ ਨਿਬਾਹ ਆਪਣੋ ਕਰਿਓ। ਰਣ ਭੂਮੀ ਦੇ ਵਿੱਚ ਤੀਰਾਂ ਦੀ ਸਹਿਜਾ ਦੇ ਉੱਤੇ ਭੀਸ਼ਮ ਪਏ ਹੋਏ ਸਨ, ਧਰਮ ਨਿਬਾਹ ਆਪਣੋ ਕਰਿਓ। ਉਸ ਵੇਲੇ ਆਪਣੇ ਧਰਮ ਦਾ ਨਿਰਵਾਹ ਕੀਤਾ ਭਗਵਾਨ ਕ੍ਰਿਸ਼ਨ ਨੇ। ਅੰਤ ਸਮੇਂ ਆਪਣੋ ਤਿੰਨ ਜਾਣਾ, ਕ੍ਰਿਸ਼ਨ ਹਕਾਰੇ ਧਰ ਕਰ ਧਿਆਨਾ। ਅੰਤ ਦੇ ਸਮੇਂ ਆਪਣਾ ਕਰਕੇ ਭਗਵਾਨ ਕ੍ਰਿਸ਼ਨ ਨੂੰ ਯਾਦ ਕੀਤਾ ਭੀਸ਼ਮ ਪਿਤਾਮੇ ਨੇ, ਉਹਨਾਂ ਦਾ ਧਿਆਨ ਧਾਰਨ ਕਰਕੇ ਉਹਨਾਂ ਨੂੰ ਦਿਲੋਂ ਅਰਦਾਸ ਕੀਤੀ। ਤਤ ਸ਼ਿਨ ਆਪਣੋ ਸਿਮਰਨ ਚੀਨਾ, ਸਭ ਕੁਛ ਤਜ ਪ੍ਰਸਥਾਨੋ ਕੀਨਾ। ਬਾਬਾ ਜੀ ਕਹਿੰਦੇ ਨੇ ਯਾਦ ਕਰਦਾ ਜਾਣਿਆ ਭੀਸ਼ਮ ਨੂੰ ਕ੍ਰਿਸ਼ਨ ਜੀ ਨੇ ਜਦੋਂ ਉਸੇ ਵੇਲੇ ਸਾਰਾ ਕੁਝ ਛੱਡ ਛਡਾ ਕੇ ਭੀਸ਼ਮ ਨੂੰ ਦਰਸ਼ਨ ਦੇਣ ਦੇ ਵਾਸਤੇ ਭਗਵਾਨ ਕ੍ਰਿਸ਼ਨ ਨੇ ਪ੍ਰਸਥਾਨ ਕੀਤਾ। ਅੰਤ ਸਮੇ ਮੇ ਦਰਸ਼ਨ ਦਯੋ, ਤੈਸੋ ਸਮੋ ਆਣ ਅਬ ਭਯੋ। ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਅਖੀਰਲੇ ਸਮੇਂ ਦੇ ਉੱਤੇ ਦਰਸ਼ਨ ਦਿੱਤਾ ਸੀ ਜਾ ਕੇ ਭੀਸ਼ਮ ਨੂੰ, ਉਸ ਤੋਂ ਬਾਅਦ ਉਹਦੀ ਮੌਤ ਹੋਈ, ਤੈਸੋ ਸਮੋ ਆਣ ਅਬ ਪਯੋ। ਬਾਬਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਜਾ ਕੇ ਅਰਜ ਕਰੇ ਕਿ ਐਸਾ ਹੀ ਜਿਹੜਾ ਸਮਾਂ ਹੈ ਨਾ, ਉਹ ਹੁਣ ਮੇਰੇ ਤੇ ਬਣਿਆ ਹੋਇਆ, ਭਾਵ ਕਿ ਮੇਰੀ ਮੌਤ ਲਾਗੇ ਆ ਗਈ। ਕਿਰਪਾ ਕਰੋ ਆਵੋ ਹਿਤ ਤਾਰੇ, ਜਿਮ ਜਟਾਯੂ ਤਨ ਤਜਨ ਨਿਹਾਰੇ। ਬਾਬਾ ਬੁੱਢਾ ਜੀ ਨੇ ਇਤਿਹਾਸ ਦੇ ਵਿੱਚੋਂ ਇੱਕ ਹੋਰ ਵੀ ਪੁਰਾਣਾ ਪ੍ਰਮਾਣ ਦਿੱਤਾ, ਜਦੋਂ ਜਟਾਯੂ ਮਰ ਰਿਹਾ ਸੀ ਉਸ ਨੂੰ ਵੀ ਜਾ ਕੇ ਰਾਮ ਚੰਦਰ ਭਗਵਾਨ ਨੇ ਦਰਸ਼ਨ ਦਿੱਤੇ ਸਨ। ਸੀਤਾ ਖੋਜ ਤੇ ਤੇ ਉਤ ਧਾਏ, ਨਿਜ ਜਨ ਜਾਣ ਤੁਰਤ ਹੀ ਆਏ। ਸੀਤਾ ਨੂੰ ਲੱਭ ਰਹੇ ਸਨ ਇਧਰ ਉਧਰ ਫਿਰਕੇ ਤੇ ਰਸਤੇ ਦੇ ਵਿੱਚ ਜ਼ਖਮੀ ਪਿਆ ਹੋਇਆ ਜਟਾਯੂ ਮਿਲ ਗਿਆ। ਭਗਵਾਨ ਰਾਮ ਚੰਦਰ ਜੀ ਦਾ ਦਰਸ਼ਨ ਕਰਕੇ ਹੀ ਉਹ ਚੜਾਈ ਕੀਤਾ ਜਟਾਯੂ। ਇਤਿਹਾਸ ਨੂੰ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਸੀਤਾ ਨੂੰ ਜਦੋਂ ਲੈ ਕੇ ਜਾ ਰਿਹਾ ਸੀ ਰਾਵਣ, ਉਸ ਵੇਲੇ ਜਟਾਯੂ ਨੇ ਬੜਾ ਵੱਡਾ ਸੰਘਰਸ਼ ਕੀਤਾ, ਯੁੱਧ ਕੀਤਾ ਤਾਂ ਕਿ ਸੀਤਾ ਨੂੰ ਬਚਾ ਸਕੇ, ਪਰ ਉਹ ਸੀਤਾ ਨੂੰ ਬਚਾ ਨਹੀਂ ਸੀ ਸਕਿਆ। ਜ਼ਖਮੀ ਹਾਲਤ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਨੂੰ ਮਿਲਿਆ ਸੀ ਜਦੋਂ ਸੀਤਾ ਦੀ ਭਾਲ ਕਰ ਰਹੇ ਸਨ। ਹੁਣ ਬਾਬਾ ਬੁੱਢਾ ਜੀ ਇਸ ਤਰ੍ਹਾਂ ਦੇ ਸੰਦੇਸ਼ੇ ਦਿੰਦੇ ਨੇ ਕਿ ਜਿਸ ਤਰ੍ਹਾਂ ਅੰਤ ਦੇ ਸਮੇਂ ਜਟਾਯੂ ਨੂੰ ਭਗਵਾਨ ਦੇ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਤੁਸੀਂ ਦਰਸ਼ਨ ਦਿੱਤਾ ਸੀ, ਉਸੇ ਤਰ੍ਹਾਂ ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਆਣ ਕੇ ਦਰਸ਼ਨ ਦੇ। ਬ੍ਰਿਧ ਕੋ ਨਮੋ ਕਰਤ ਸਿੱਖ ਚੱਲਿਓ, ਤੂਰਨ ਆਏ ਗੁਰੂ ਸੰਗ ਮਿਲਿਓ। ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਨੂੰ ਨਮਸਕਾਰ ਕਰਕੇ ਬਾਬਾ ਜੀ ਦੇ ਸੰਦੇਸ਼ ਨੂੰ ਲੈ ਕੇ ਸਿੱਖ ਬਹੁਤ ਛੇਤੀ ਹੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਗਏ। ਨਮਸਕਾਰ ਕਰ ਬ੍ਰਿਧ ਸੰਦੇਸਾ, ਬੈਠਿਓ ਭਾਖ ਸੁਣਾਏ ਅਸ਼ੇਸ਼ਾ। ਸਿੱਖ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੇ ਤੇ ਬਾਬਾ ਜੀ ਦੇ ਵੱਲੋਂ ਦਿੱਤਾ ਹੋਇਆ ਜਿਹੜਾ ਸੰਦੇਸ਼ਾ ਸੀ ਨਾ, ਉਹ ਸਾਰੇ ਦਾ ਸਾਰਾ ਸਤਿਗੁਰਾਂ ਨੂੰ ਸੁਣਾਇਆ।
ਸੁਣ ਸਤ ਗੁਰ ਨਿਜ ਪ੍ਰਿਆ ਕੀ ਬਾਤ ਤਿਆਰੀ ਕਰੀ ਸ਼ੀਘਰ ਸਭ ਭਾਤ।
ਜਦੋਂ ਹੀ ਆਪਣੇ ਪਿਆਰੇ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਸਤਿਗੁਰਾਂ ਨੇ ਸੁਣਿਆ, ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਬੜੀ ਸ਼ੀਘਰਤਾ ਦੇ ਨਾਲ ਹੀ ਸਤਿਗੁਰਾਂ ਨੇ ਜਾਣ ਦੀ ਤਿਆਰੀ ਕਰ ਲਈ, ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਬਚਨ ਆਇਆ ਸੀ ਕਿ ਬਾਬਾ ਜੀ ਨੇ ਜਾਣ ਤੋਂ ਪਹਿਲਾਂ ਬੇਨਤੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਸੀ ਕਿ ਸੱਚੇ ਪਾਤਸ਼ਾਹ ਕਦੇ ਵੀ ਮੇਰਾ ਸੰਦੇਸ਼ ਆਵੇ, ਮੈਂ ਤੁਹਾਡੇ ਦਰਸ਼ਨਾਂ ਦੀ ਮੰਗ ਕਰਾਂ ਤੇ ਦੇਰੀ ਨਾ ਲਾਇਓ, ਕਿਰਪਾ ਕਰਿਓ, ਮੈਨੂੰ ਦਰਸ਼ਨ ਦਿਓ। ਹੁਣ ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਉਸੇ ਵੇਲੇ ਪ੍ਰਵਾਨ ਕਰ ਲਿਆ ਤੇ ਜਾਣ ਦੇ ਵਾਸਤੇ ਤਿਆਰ ਹੋ ਗਏ।
ਬਿਧਿਆ ਯਰ ਪਾਈ ਗੁਰਦਾਸ ਬ੍ਰਿਧ ਤਨ ਅੰਤ ਕਯੋ ਸਭ ਪਾਸ।
ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਸਨ, ਇਸ ਕਰਕੇ ਬਿਧੀ ਚੰਦ ਨੂੰ ਭਾਈ ਗੁਰਦਾਸ ਨੂੰ ਸਤਿਗੁਰਾਂ ਨੇ ਆਖਿਆ ਕਿ ਬਾਬਾ ਜੀ ਦੇ ਸਰੀਰ ਛੱਡਣ ਦਾ ਸਮਾਂ ਲਾਗੇ ਆ ਗਏ।
ਪੁਰ ਜਨ ਸਭ ਕੋ ਧੀਰਜ ਦੀਨ ਚੜਬੇ ਤੁਰੰਗ ਹਕਾਰਨ ਕੀਨ।
ਪੁਰੀ ਦੇ ਵਸਣ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਸਤਿਗੁਰਾਂ ਨੇ ਧੀਰੇ ਦਿੱਤਾ ਤੇ ਆਪਣੀ ਸਵਾਰੀ ਦੇ ਵਾਸਤੇ ਘੋੜਾ ਮੰਗਵਾਇਆ।
ਚਮੂ ਸਕਲ ਹੋਇ ਕਰ ਤਬ ਤਿਆਰ ਚੜੇ ਸੰਗ ਗੁਰ ਪੇਸ ਵਾਰ।
ਜਦੋਂ ਸਤਿਗੁਰਾਂ ਨੇ ਆਪਣੇ ਘੋੜੇ ਦੀ ਸਵਾਰੀ ਕੀਤੀ ਤੇ ਬਹੁਤੀ ਸਾਰੀ ਫੌਜ ਵੀ ਸਤਿਗੁਰਾਂ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋਈ।
ਕੁਛ ਕਸੈਣ ਦੇ ਸੰਗ ਨਿਹਾਲੇ ਸੌਂਪਿਓ ਪੁਰ ਕੋ ਰਾਖ ਸੰਭਾਲੇ।
ਥੋੜੀ ਜੀ ਸੈਣਾ ਸਤਿਗੁਰਾਂ ਨੇ ਨਿਹਾਲੇ ਨਾਂ ਦੇ ਸਿੱਖ ਨੂੰ ਦਿੱਤੀ ਹੈ, ਉਸ ਨੂੰ ਹੁਕਮ ਕੀਤਾ ਕਿ ਤੂੰ ਇਸੇ ਪੁਰੀ ਦੇ ਵਿੱਚ ਸੈਨਾ ਨੂੰ ਰੱਖਣਾ ਹੈ ਔਰ ਇਸ ਪੁਰੀ ਦੀ ਸੰਭਾਲ ਕਰਨੀ।
ਚੜ ਸਤ ਗੁਰ ਤਵ ਪੰਥ ਪਿਆਨੇ ਕਰੀ ਸ਼ੀਘਰਤਾ ਨਹੀਂ ਠਹਿਰਾਨੇ।
ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰਾਂ ਨੇ ਸ਼ੀਘਰਤਾ ਦੇ ਨਾਲ ਚੱਲਣਾ ਸ਼ੁਰੂ ਕੀਤਾ, ਰਸਤੇ ਦੇ ਵਿੱਚ ਬਹੁਤਾ ਚਿਰ ਰੁਕੇ ਨੇ।
ਬੜੇ ਬੇਗ ਤੇ ਤੁਰੰਗ ਚਲਾਏ ਤੂਰਨ ਪੰਥ ਸੰਪੂਰਨ ਆਏ।
ਬੜੇ ਵੱਡੇ ਵੇਗ ਦੇ ਨਾਲ ਬੜੀ ਤੇਜ਼ੀ ਦੇ ਨਾਲ ਸਤਿਗੁਰੂ ਜੀ ਘੋੜੇ ਨੂੰ ਦੜਾਉਂਦੇ ਆਏ ਔਰ ਬੜੀ ਛੇਤੀ ਦੇ ਨਾਲ ਹੀ ਬਹੁਤਾ ਸਾਰਾ ਰਸਤਾ ਤੈਅ ਕਰ ਲਿਆ, ਕਰੀਬ ਕਰੀਬ ਪਹੁੰਚ ਗਏ ਨੇ।
ਕਰਤ ਸ਼ੀਘਰਤਾ ਪੰਥ ਮਜਾਰੀ ਬਸੇ ਨਿਸਾਇਕ ਗਏ ਅਗਾਰੀ।
ਕਵੀ ਜੀ ਲਿਖਦੇ ਨੇ ਬੜੀ ਸ਼ੀਘਰਤਾ ਦੇ ਨਾਲ ਰਸਤੇ ਨੂੰ ਤੈਅ ਕੀਤਾ, ਇੱਕ ਰਾਤ ਰਸਤੇ ਦੇ ਵਿੱਚ ਬਤੀਤ ਕਰਕੇ ਫੇਰ ਅੱਗੇ ਗਏ।
ਗ੍ਰਾਮ ਸਮੀਪ ਜਬੈ ਪਹੁੰਚਿਓ ਦੇਖ ਦੂਰ ਤੇ ਇੱਕ ਨਰ ਗਇਓ।
ਜਦੋਂ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੇ ਨਗਰ ਰਮਦਾਸ ਦੇ ਲਾਗੇ ਪਹੁੰਚੇ, ਉਸ ਵੇਲੇ ਕਿਸੇ ਸਿੱਖ ਨੇ ਦੇਖਿਆ ਤੇ ਬਾਬਾ ਜੀ ਨੂੰ ਖਬਰ ਦੇਣ ਦੇ ਵਾਸਤੇ ਉਹ ਪਹਿਲਾਂ ਪਹੁੰਚੇ।
ਬ੍ਰਿਧ ਜੀ ਸ੍ਰੀ ਹਰ ਗੋਬਿੰਦ ਆਏ ਸੁਣਤ ਪ੍ਰੇਮ ਉਮ ਗਿਓ ਅਦ ਕਾਏ।
ਉਸਨੇ ਜਾ ਕੇ ਆਖਿਆ ਕਿ ਬਾਬਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆ ਰਹੇ ਨੇ। ਜਦੋਂ ਹੀ ਬਾਬਾ ਜੀ ਦੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਪਏ, ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਪ੍ਰੇਮ ਪੈਦਾ ਹੋਇਆ।
ਸਭ ਤਨ ਮੇਰੋ ਮਨ ਚ ਹੋਏ ਆਵਾ ਰੁਚਿਰ ਬਿਲੋਚਨ ਜਲ ਮੇ ਛਾਵਾ।
ਇੰਨਾ ਜ਼ਿਆਦਾ ਪ੍ਰੇਮ ਵਧਿਆ ਹੈ ਕਿ ਮਨ ਨੂੰ ਪ੍ਰੇਮ ਦੇ ਨਾਲ ਬੜਾ ਰੋਮਾਂਚ ਹੋ ਗਿਆ ਹੈ। ਬਾਬਾ ਜੀ ਦੇ ਤਨ ਦੇ ਲੂੰ ਕੰਡੇ ਖੜੇ ਹੋ ਗਏ ਨੇ। ਰੁਚਿਰ ਬਿਲੋਚਨ ਮੈਂ ਜਲ ਛਾਵਾ, ਸੋਹਣੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗਣ ਲੱਗਾ।
ਗਦ ਗਦ ਬਾਣੀ ਜਾਇ ਨ ਬੋਲਾ ਮਨੋ ਪ੍ਰੇਮ ਪੂਰਨ ਭਰ ਤੋਲਾ।
ਬਾਬਾ ਜੀ ਦੀ ਬਾਣੀ ਗਦ ਗਦ ਹੋ ਗਈ ਹੈ, ਬੋਲਿਆ ਨਹੀਂ ਜਾਂਦਾ, ਮਾਨੋ ਕਿ ਪ੍ਰੇਮ ਦਾ ਤੋਲ ਵਜਨ ਜਿਵੇਂ ਪੂਰਨ ਭਰ ਗਿਆ ਹੋਵੇ, ਇਸ ਤਰ੍ਹਾਂ ਹੋ ਗਿਆ।
ਉਠ ਕਰ ਗਮਨਿਓ ਭਇਓ ਸਥੰਬਾ ਚਲਤ ਨ ਪਗ ਮਨ ਮਾਨ ਅਚੰਬਾ।
ਉਠ ਕੇ ਖੜੇ ਹੋ ਗਏ ਨੇ, ਦਰਵਾਜੇ ਦੇ ਵਿਚ ਆਣ ਕੇ ਖਲੋ ਗਏ ਨੇ ਜਿਵੇਂ ਕੋਈ ਪੱਥਰ ਦੀ ਮੂਰਤੀ ਖਲੋਤੀ ਹੋਵੇ। ਪਗ ਮਾਨ ਅਚੰਬਾ, ਪੈਰਾਂ ਤੋਂ ਤੁਰਿਆ ਨਹੀਂ ਜਾਂਦਾ, ਬੜਾ ਅਚੰਭਾ ਹੋਇਆ।
ਥਕਤ ਹੋਏ ਕਰ ਤਹੀ ਬੈਸਾ, ਸਕਲ ਸਰੀਰ ਪਨਸ ਫਲ ਜੈਸਾ।
ਸਤਿਗੁਰੂ ਜੀ ਅਜੇ ਦੂਰ ਸਨ, ਨਾ ਪਹੁੰਚੇ, ਉਥੇ ਖਲੋਤਾ ਖਲੋਤਾ ਬਹੁਤਾ ਜਿਆਦਾ ਥੱਕ ਗਿਆ, ਉਥੇ ਹੀ ਬੈਠ ਗਿਆ।
ਸਕਲ ਸਰੀਰ ਪਨਸ ਫਲ ਜੈਸਾ, ਕਵੀ ਜੀ ਲਿਖਦੇ ਨੇ ਕਿ ਕਟਹਰ ਦੇ ਫਲ ਵਰਗਾ, ਭਾਵ ਕਟਹਰ ਫਲ ਦੇ ਕੰਡਿਆਂ ਵਾਂਗ ਰੋਮਾਂਚ ਹੋ ਗਏ।
ਮੂੰਦ ਬਿਲੋਚਣ ਲੈ ਰਸ ਧਿਆਨਾ, ਪਾਇਓ ਪ੍ਰੇਮ ਤੇ ਬੇਬਸ ਮਹਾਨਾ। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਪਣੀ ਅੱਖਾਂ ਨੂੰ ਬੰਦ ਕਰ ਲਿਆ ਹੈ, ਰਸ ਦੇ ਧਿਆਨ ਦੇ ਵਿੱਚ ਡੁੱਬ ਗਏ ਨੇ।
ਪਾਇਓ ਪ੍ਰੇਮ ਤੇ ਬੇਬਸ ਮਹਾਨਾ, ਪ੍ਰੇਮ ਦੇ ਨਾਲ ਬਹੁਤ ਜ਼ਿਆਦਾ ਬੇਵਸ ਹੋ ਗਏ ਨੇ।
ਇਤਨੇ ਮੇ ਗੁਰ ਗਏ ਆਵਾਸ, ਸੰਗ ਲੀਏ ਵਿਦਿਆ ਗੁਰ ਦਾਸ।
ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਬਾ ਜੀ ਦੇ ਘਰ ਪਹੁੰਚ ਗਏ ਨੇ, ਭਾਈ ਵਿਧੀ ਚੰਦ ਜੀ ਤੇ ਮੁੱਖ ਗੁਰਦਾਸ ਸੇਵਕ ਸਤਿਗੁਰਾਂ ਦੇ ਨਾਲ।
ਅਚਲ ਸਮਾਧ ਮਨੋ ਚਿਰ ਕਾਲਾ, ਬੈਠਿਓ ਜੋਗੀ ਕੋਏ ਬੇਸਾਲਾ।
ਜਦੋਂ ਸਾਰਿਆਂ ਨੇ ਆਣ ਕੇ ਬਾਬਾ ਜੀ ਨੂੰ ਦੇਖਿਆ ਤੇ ਕੀ ਦੇਖਦੇ ਨੇ ਕਿ ਇਸ ਤਰ੍ਹਾਂ ਦੀ ਬਾਬਾ ਜੀ ਨੇ ਅਚਲ ਸਮਾਧੀ ਲਾਈ ਹੋਈ ਹੈ ਜਿਵੇਂ ਕਿ ਕੋਈ ਜੋਗੀ ਹਜ਼ਾਰਾਂ ਸਾਲਾਂ ਤੋਂ ਇੱਕ ਜਗ੍ਹਾ ਦੇ ਉੱਤੇ ਬੈਠਾ ਹੋਵੇ।
ਦੇਖਤ ਰਹਿ ਗਏ ਠਾਂਡੇ ਸਵਾਮੀ, ਲਖੀ ਹਿਰਦੈ ਗਤ ਅੰਤਰ ਜਾਮੀ।
ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਹਿਰਦੇ ਦੀ ਗਤੀ ਨੂੰ ਜਾਣਿਆ, ਸਤਿਗੁਰਾਂ ਨੇ ਕੋਈ ਵਚਨ ਨਾ ਕੀਤਾ, ਉਸ ਦੇ ਲਾਗੇ ਜਾ ਕੇ ਖਲੋ ਗਏ।
ਅਦਕ ਪ੍ਰੇਮ ਗੁਰ ਕੇ ਓਰ ਆਵਾ, ਦੌਣ ਬਿਲੋਚਨ ਜਲ ਭਰ ਆਵਾ।
ਜਿਵੇਂ ਕਿ ਬਾਬਾ ਬੁੱਢਾ ਜੀ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਹੈ, ਇਸੇ ਤਰ੍ਹਾਂ ਦਾ ਪ੍ਰੇਮ ਸਤਿਗੁਰਾਂ ਦੇ ਮਨ ਦੇ ਵਿੱਚ ਵੀ ਬਾਬਾ ਬੁੱਢਾ ਜੀ ਦੇ ਪ੍ਰਤੀ ਆਇਆ ਹੈ। ਦੌਣ ਬਿਲੋਚਨ ਜਲ ਭਰਾਵਾ, ਸਤਿਗੁਰਾਂ ਦੇ ਦੋਵਾਂ ਨੇਤਰਾਂ ਦੇ ਵਿੱਚੋਂ ਜਲ ਦੀਆਂ ਬੂੰਦਾਂ ਥੱਲੇ ਡਿੱਗਣ ਲੱਗੀਆਂ ਪ੍ਰੇਮ ਦੇ ਨਾਲ।
ਨਹੀਂ ਕੁਛ ਕਹਿਓ ਗਇਓ ਰਹਿ ਖਰੇ, ਤਵ ਗੁਰਦਾਸ ਬ੍ਰਿਧ ਪਗ ਧਰੇ।
ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ, ਬਾਬਾ ਬੁੱਢਾ ਜੀ ਦੇ ਲਾਗੇ ਖਲੋਤੇ ਰਹੇ। ਉਸ ਵੇਲੇ ਭਾਈ ਗੁਰਦਾਸ ਜੀ ਨੇ ਬਾਬਾ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਕਰ ਬੰਧਨ ਕੋ ਕੁਛ ਕਹੇ ਲਾਏ, ਪੰਕਜ ਸੇ ਲੋਚਨ ਵਿਖਸਾਏ।
ਨਾਲੇ ਤੇ ਭਾਈ ਗੁਰਦਾਸ ਨੇ ਨਮਸਕਾਰ ਕੀਤੀ ਹੈ ਤੇ ਨਾਲੇ ਚਰਨਾਂ ਤੋਂ ਫੜ ਕੇ ਥੋੜਾ ਜਾ ਹਿਲਾਇਆ। ਜਦੋਂ ਬਾਬਾ ਜੀ ਨੂੰ ਹਿਲਾਇਆ ਤੇ ਕਮਲ ਵਰਗੇ ਨੇਤਰ ਬਾਬਾ ਜੀ ਦੇ ਖੁੱਲ ਗਏ।
ਪ੍ਰੇਮ ਬੇਬਸ ਜਬ ਸਤ ਗੁਰ ਹੇਰੇ, ਤੂਰਨ ਗਹੇ ਪਾਏ ਤਿਸ ਬੇਰੇ।
ਜਦੋਂ ਅੱਖਾਂ ਖੁੱਲੀਆਂ ਤੇ ਬਾਬਾ ਜੀ ਕੀ ਦੇਖਦੇ ਨੇ ਕਿ ਪ੍ਰੇਮ ਦੇ ਵਿੱਚ ਬੇਵਸ ਹੋਏ ਹੋਏ ਸਤਿਗੁਰੂ ਜੀ ਲਾਗੇ ਖਲੋਤੇ ਨੇ। ਕਾਲੀ ਦੇ ਨਾਲ ਹੀ ਬਾਬਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਨਮਰ ਪਾਏ ਸ੍ਰੀ ਹਰ ਗੋਵਿੰਦ, ਗਹੇ ਬ੍ਰਿੰਦ ਕੇ ਪਦ ਅਰ ਬਿੰਦ।
ਇੱਕ ਪਾਸੇ ਬਾਬਾ ਜੀ ਨੇ ਨਮਸਕਾਰ ਕੀਤੀ ਹੈ, ਦੂਸਰੇ ਪਾਸੇ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ।
ਬੈਠਣ ਕੇ ਸਥਾਨ ਲੈ ਗਏ, ਸਭ ਸਿੱਖ ਬ੍ਰਿਧ ਕੋ ਬੰਧਤ ਪਏ।
ਸਤਿਗੁਰਾਂ ਨੂੰ ਬੈਠਣ ਵਾਲੀ ਜਗ੍ਹਾ ਤੇ ਬਾਬਾ ਜੀ ਲੈ ਕੇ ਚਲੇ ਗਏ ਨੇ। ਉਸ ਵੇਲੇ ਸਾਰਿਆਂ ਸਿੱਖਾਂ ਨੇ ਬਾਬਾ ਜੀ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ।
ਬ੍ਰਿਧ ਸਾਹਿਬ ਕਰ ਜੋਰ ਉਚਾਰੀ, ਇਹ ਕੁਛ ਰੀਤ ਨਹੀਂ ਨਾ ਤੁਮਾਰੀ।
ਉਸ ਵੇਲੇ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ ਜਿਹੜਾ ਤੁਸੀਂ ਮੈਨੂੰ ਆਣ ਕੇ ਦਰਸ਼ਨ ਦਿੱਤਾ ਹੈ, ਇਹ ਜਿਹੜੀ ਰੀਤੀ ਹੈ ਨਾ, ਇਹ ਕੁਝ ਨਵੀਂ ਤੁਸੀਂ ਨਹੀਂ ਕੀਤੀ।
ਦਾਸਨ ਬਸ ਹੋਏ ਕਰਨਾ ਕਰ ਹੋ, ਕਛੂ ਨ ਲੋਕ ਲਾਜ ਕੋ ਧਰ ਹੋ।
ਬਾਬਾ ਜੀ ਕਹਿੰਦੇ ਨੇ ਕਿ ਦਾਸਾਂ ਦੇ ਵਸ ਦੇ ਵਿੱਚ ਹੋ ਕੇ
ਹਮੇਸ਼ਾ ਹੀ ਤੁਸੀਂ ਕਰਨਾ ਕਰਦੇ ਹੋ, ਦਇਆ ਕਰਦੇ ਹੋ ਕਿ ਦਾਸਾਂ ਦੀ ਮੰਗ ਨੂੰ ਪੂਰਿਆਂ ਕਰਦੇ ਹੋ। ਕਛੂ ਨਾ ਲੋਕ ਲਾਜ ਕੋ ਤਰਹੋ, ਕਿਸੇ ਵੀ ਲੋਕ ਲਾਜ ਨੂੰ ਤੁਸੀਂ ਧਾਰਨ ਕਦੇ ਨਹੀਂ ਕਰਦੇ। ਬਿਰਦ ਸੰਭਾਰੇ ਆਪਣੋ ਆਏ, ਮੇਰੋ ਅੰਤ ਸਮਾਨੀਯ ਰਾਏ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਆਪਣੇ ਬਿਰਦ ਨੂੰ ਸੰਭਾਲਿਆ ਹੈ, ਭਾਵ ਕਿ ਆਪਣੇ ਧਰਮ ਦੀ ਲਾਜ ਨੂੰ ਆਣ ਕੇ ਰੱਖਿਆ ਹੈ, ਮੇਰਾ ਹੁਣ ਅੰਤ ਦਾ ਜਿਹੜਾ ਸਮਾਂ ਹੈ ਨਾ, ਉਹ ਸੱਚੇ ਪਾਤਸ਼ਾਹ ਲਾਗੇ ਆ ਗਿਆ। ਕਿਰਪਾ ਤਾਰ ਦਰਸ਼ਨ ਕੋ ਦੀਨਾ, ਨਿਤ ਸਿੱਖਣ ਬਸ ਗੁਰੂ ਪ੍ਰਵੀਨਾ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਕਿਰਪਾ ਨੂੰ ਧਾਰਨ ਕਰਕੇ ਮੈਨੂੰ ਆਣ ਕੇ ਦਰਸ਼ਨ ਦਿੱਤਾ ਹੈ, ਕਿਉਂਕਿ ਸਤਿਗੁਰੂ ਹਮੇਸ਼ਾ ਮਾਨੋ ਕੇ ਸਿੱਖਾਂ ਦੇ ਵਸ ਦੇ ਵਿੱਚ ਹੁੰਦਾ ਹੈ। ਪ੍ਰਵੀਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਆਣ ਕੇ ਦਰਸ਼ਨ ਦਿੱਤਾ ਹੈ। ਕਿਸ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਨੇ ਸਿੱਖ ਨੂੰ ਕੱਲਿਆ ਤੇ ਕਿਸ ਤਰ੍ਹਾਂ ਸਤਿਗੁਰੂ ਜੀ ਦਰਸ਼ਨ ਦੇਣ ਦੇ ਵਾਸਤੇ ਬਾਬਾ ਜੀ ਦੇ ਕੋਲ ਪਹੁੰਚੇ ਨੇ, ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਪ੍ਰਸੰਗ ਨੂੰ ਇੰਜ ਬਿਆਨ ਕੀਤਾ।
ਇੱਕ ਚੱਲ ਰਮਦਾਸਾਂ ਤੋਂ ਸਿੱਖ ਆਇਆ, ਚਾਹੁੰਦੇ ਬਾਬਾ ਜੀ ਹੈਣ ਦੀਦਾਰ ਗੁਰ ਜੀ, ਛੇਤੀ ਪਹੁੰਚਣੇ ਦੇ ਲਈ ਕਰੀ ਬੇਨਤੀ, ਸੁਣਦੇ ਸਾਰ ਹੋ ਪਏ ਤਿਆਰ ਗੁਰ ਜੀ। ਭਾਈ ਨਿਹਾਲੂ ਨੂੰ ਹਰ ਗੋਬਿੰਦ ਪੁਰਾ, ਸੌਂਪ ਸੌ ਕੁ ਦੇ ਅਸਵਾਰ ਗੁਰ ਜੀ। ਆਪ ਚੜੇ ਨਗਾਰੇ ਤੇ ਮਾਰ ਚੋਬਾ, ਫੌਜ ਲੈ ਲਈ ਨਾਲ ਜਰਾਰ ਗੁਰ ਜੀ। ਹੈ ਸੀ ਮਗਰੋਂ ਬਾਰਵੀਂ ਸਮਝ ਲਵੋ, ਪਹੁੰਚ ਗਏ ਰਮਦਾਸ ਅਵਤਾਰ ਗੁਰ ਜੀ। ਡੇਰਾ ਬਾਹਰ ਉਤਾਰ ਕੇ ਆਪ ਜਲਦੀ ਲਈ ਜਾਏ ਬਾਬੇ ਜੀ ਦੀ ਸਾਰ ਗੁਰ ਜੀ। ਬਾਬਾ ਬੁੱਢਾ ਜੀ ਵੇਖ ਪ੍ਰਸੰਨ ਹੋਏ, ਬਾਬਾ ਬੁੱਢਾ ਜੀ ਵੇਖ ਪ੍ਰਸੰਨ ਹੋਏ, ਕਹਿੰਦੇ ਕੀਤੀ ਹੈ ਦਇਆ ਅਪਾਰ ਗੁਰ ਜੀ। ਅੰਤ ਸਮਾਂ ਹੁਣ ਨੇੜੇ ਕਰਤਾਰ ਸਿੰਘਾ, ਲਿਆ ਬਹੁਤ ਜ਼ਮਾਨਾ ਗੁਜ਼ਾਰ ਗੁਰ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬਾਬਾ ਜੀ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਹੈ, ਹੁਣ ਮੇਰਾ ਅੰਤ ਦਾ ਜਿਹੜਾ ਸਮਾਂ ਹੈ ਨਾ, ਬਹੁਤ ਲਾਗੇ ਆ ਗਏ।
ਸੁਣ ਸ੍ਰੀ ਗੁਰ ਸ਼ੁਭ ਉੱਤਰ ਦੀਨਾ, ਤੁਮ ਸਿੱਖੀ ਮਾਗੀ ਉਜਲ ਕੀਨਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਬੇਨਤੀ ਬਾਬਾ ਬੁੱਢਾ ਜੀ ਨੇ ਕੀਤੀ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਵਚਨ ਕੀਤਾ, ਕਹਿੰਦੇ ਨੇ ਤੁਮ ਸਿੱਖੀ ਮਗ ਉਜਲ ਕੀਨਾ। ਹੇ ਬਾਬਾ ਜੀ, ਤੁਸੀਂ ਤੇ ਸਿੱਖੀ ਦੇ ਰਸਤੇ ਨੂੰ ਬਹੁਤ ਜ਼ਿਆਦਾ ਉਜਵਲ ਕੀਤਾ।
ਰਾਵਰ ਕੋਆ ਚਰਨ ਗਹੇਗੇ, ਸੋ ਸਿੱਖ ਅਗ ਬੰਨੀ ਨਾ ਦਹੇਗੇ।
ਪ੍ਰਸੰਨਤਾ ਦੀ ਹਾਲਤ ਦੇ ਵਿੱਚ ਬਾਬਾ ਜੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦੇਣੇ ਸ਼ੁਰੂ ਕੀਤੇ। ਕਹਿੰਦੇ ਨੇ ਬਾਬਾ ਜੀ, ਜਿਹੜਾ ਵੀ ਤੁਹਾਡੇ ਆਚਰਣ ਨੂੰ ਗ੍ਰਹਿਣ ਕਰਕੇ ਸਿੱਖੀ ਦੇ ਮਾਰਗ ਨੂੰ ਧਾਰਨ ਕਰੇਗਾ, ਸੋ ਸਿੱਖ ਅਗ ਬੰਨੀ ਨਾ ਦਹੇਗੇ। ਜਿਹੜੇ ਵੀ ਸਿੱਖ ਤੁਹਾਡੇ ਆਚਰਣ ਨੂੰ ਵੇਖ ਕੇ ਸਿੱਖੀ ਨੂੰ ਗ੍ਰਹਿਣ ਕਰਨਗੇ, ਪਾਪਾਂ ਦੀ ਅੱਗ ਦੇ ਵਿੱਚ ਉਹ ਮਨੁੱਖ ਕਦੇ ਨਹੀਂ ਸੜਨਗੇ।
ਤੋਰ ਨਾਮ ਲੈ ਸਿੱਖੀ ਤਰ, ਕਹੋ ਕਿਉਂ ਨਾ ਪਵ ਸਾਗਰ ਤਰੈ।
ਜਿਹੜੇ ਵੀ ਤੁਹਾਡੇ ਨਾਮ ਨੂੰ ਯਾਦ ਕਰਕੇ ਸਿੱਖੀ ਦੇ ਮਾਰਗ ਨੂੰ ਧਾਰਨ ਕਰਨਗੇ, ਕਹੋ ਕਿਉਂ ਨਾ ਪਵ ਸਾਗਰ ਤਰੈ, ਉਹ ਕਿਉਂ ਨਾ ਪਵ ਸਾਗਰ ਦੇ ਵਿੱਚੋਂ ਪਾਰ ਹੋਣਗੇ। ਕਹਿਣ ਤੋਂ ਭਾਵ ਹੈ ਕਿ ਜ਼ਰੂਰ ਹੀ ਉਹ ਇਸ ਸੰਸਾਰ ਸਾਗਰ ਤੋਂ ਪਾਰ ਜਾਣਗੇ।
ਇਤਿਆਦਿਕ ਬਹੁ ਆਪਸ ਮਾਹੀ, ਕਹੀ ਸੁਣੀ ਮਹਿਮਾ ਥਿਤ ਪਾਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਬਹੁਤ ਸਾਰੀ ਮਹਿਮਾ ਇੱਕ ਦੂਜੇ ਦੀ ਦੋਵਾਂ ਨੇ ਕੀਤੀ।
ਸੁੰਦਰ ਮੰਦਰ ਅੰਦਰ ਡੇਰਾ, ਕਰਵਾਇਓ ਸਾਦਰ ਤਿਸ ਬੇਰਾ।
ਬੜੇ ਸੋਹਣੇ ਮੰਦਰ ਦੇ ਵਿੱਚ, ਸੋਹਣੇ ਮਕਾਨ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਦੇ ਨਾਲ ਡੇਰਾ ਲਵਾਇਆ।
ਜਥਾ ਜੋਗ ਸਭ ਕੋ ਸੁਖ ਦਇਓ, ਦੇਗ ਪ੍ਰਸਾਦ ਤਿਆਰ ਤਬ ਪਇਓ।
ਯਥਾ ਯੋਗ, ਸਾਰਿਆਂ ਨੂੰ ਸੁਖ ਦਿੱਤਾ ਗਿਆ ਹੈ, ਇੰਨੇ ਚਿਰ ਨੂੰ ਪ੍ਰਸ਼ਾਦਾ ਤਿਆਰ ਹੋ ਗਿਆ। ਪਾਂਤ ਪਾਂਤ ਕੇ ਭੋਜਨ ਕਰੇ, ਮਦਰ ਤੁਰਸ਼ ਬਹੁ ਸਵਾਦਨ ਭਰੇ। ਅਨੇਕਾਂ ਪ੍ਰਕਾਰ ਦੇ ਜਿਹੜੇ ਭੋਜਨ ਨੇ ਉਹ ਤਿਆਰ ਕੀਤੇ ਗਏ ਨੇ, ਜਿਨ੍ਹਾਂ ਭੋਜਨਾਂ ਦੇ ਵਿੱਚ ਮਿੱਠੇ ਪਕਵਾਨ ਨੇ, ਇਸ ਤੋਂ ਇਲਾਵਾ ਲੂਣ ਵਾਲੇ ਪਕਵਾਨ ਨੇ, ਔਰ ਇਸ ਤੋਂ ਇਲਾਵਾ ਜਿਹੜੇ ਤੁਰਸ਼ ਨੇ, ਜਿਹੜੇ ਖੱਟੇ ਪਕਵਾਨ ਨੇ ਉਹ ਵੀ ਨੇ। ਨਿਕਟ ਬੈਠ ਗੁਰ ਕੋ ਯਾ ਚਵਾਯੋ, ਪੁਣ ਸਭ ਸੈਣਾ ਕੋ ਵਰਤਾਯੋ। ਬਾਬਾ ਜੀ ਨੇ ਆਪਣੇ ਲਾਗੇ ਬਿਠਾ ਕੇ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਵਾਇਆ ਹੈ, ਇਸ ਤੋਂ ਬਾਅਦ ਸਾਰੀ ਜਿਹੜੀ ਸੈਣਾ ਸੀ ਉਹਦੇ ਵਿੱਚ ਵੀ ਪ੍ਰਸ਼ਾਦ ਪਾਣੀ ਵੰਡਿਆ ਗਿਆ। ਸੁਪਤਨ ਸਮੇ ਜਾਣ ਬ੍ਰਿਦ ਪਾਈ, ਮ੍ਰਿਦ ਸਹਿਜਾ ਸੁੰਦਰ ਡਸਵਾਈ। ਜਦੋਂ ਸੌਣ ਦਾ ਸਮਾਂ ਹੋਇਆ ਤੇ ਬਾਬਾ ਬੁੱਢਾ ਜੀ ਨੇ ਆਪਣੇ ਦਾਸਾਂ ਨੂੰ ਹੁਕਮ ਕਰਕੇ ਸਤਿਗੁਰਾਂ ਦੇ ਬਿਰਾਜਣ ਦੇ ਵਾਸਤੇ ਬਹੁਤ ਸੁੰਦਰ ਤੇ ਕੋਮਲ ਸੇਜਾ ਤਿਆਰ ਕਰਵਾਈ। ਭੂਮ ਆਸਣ ਆਪਣੋ ਤਬ ਕੀਨ, ਸ੍ਰੀ ਹਰ ਗੋਬਿੰਦ ਸਭ ਬਿਦ ਚੀਨ। ਸਤਿਗੁਰਾਂ ਦੇ ਬਿਰਾਜਣ ਦੇ ਵਾਸਤੇ ਸੋਹਣੀ ਸੇਜਾ ਤਿਆਰ ਕਰਵਾਈ ਹੈ। ਆਪਣਾ ਆਸਣ ਬਾਬਾ ਜੀ ਨੇ ਪੁੰਜੇ ਹੀ ਲਾ ਲਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਨੇ ਪੁੰਜੇ ਬਿਰਾਜਣਾ।
ਤਜ ਸਹਿਜਾ ਭੂਮ ਆਸਣ ਕਰੇ, ਬ੍ਰਿਧ ਸਾਹਿਬ ਕੇ ਟਿਗ ਗੁਰ ਥਿਰੇ।
ਉਸ ਵੇਲੇ ਸਤਿਗੁਰਾਂ ਨੇ ਆਪਣੀ ਸੇਜਾਂ ਨੂੰ ਛੱਡਿਆ, ਹੁਕਮ ਕਰਕੇ ਆਪਣਾ ਵੀ ਜਿਹੜਾ ਆਸਣ ਹੈ ਉਹ ਸਤਿਗੁਰਾਂ ਨੇ ਪੁੰਜੇ ਹੀ ਵਿਛਾਉਣ ਦਾ ਹੁਕਮ ਕੀਤਾ। ਆਪ ਵੀ ਬਾਬਾ ਬੁੱਢਾ ਜੀ ਦੇ ਲਾਗੇ ਸਤਿਗੁਰਾਂ ਨੇ ਆਸਣ ਲਵਾਇਆ ਤੇ ਉਹਦੇ ਲਾਗੇ ਹੀ ਬਹਿ ਗਏ।
ਨਿਸਮੈ ਬਚਨ ਬਿਲਾਸ ਕਰੰਤ, ਪਣਤ ਪਾਏ ਸ੍ਰੀ ਗੁਰ ਭਗਵੰਤ।
ਰਾਤ ਦੇ ਵੇਲੇ ਬਾਬਾ ਬੁੱਢਾ ਜੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਬਿਲਾਸ ਕਰਨ ਲੱਗੇ।
ਸ੍ਰੀ ਨਾਨਕ ਆਦਿਕ ਗੁਰ ਸਾਰੇ, ਰਹੇ ਨਿਕਟ ਸਭ ਰੀਤ ਨਿਹਾਰੇ।
ਸਤਿਗੁਰਾਂ ਨੇ ਬਚਨ ਕੀਤਾ, ਬਾਬਾ ਜੀ ਨੂੰ ਕਹਿੰਦੇ ਨੇ ਕਿ ਹੇ ਬਾਬਾ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਕ ਸਾਰੀਆਂ ਪਾਤਸ਼ਾਹੀਆਂ ਦੇ ਤੁਸੀਂ ਦਰਸ਼ਨ ਕੀਤੇ ਨੇ, ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਦੇਖਿਆ।
ਹਾਣ ਲਾਭ ਸਭ ਵਿਦ ਹੀ ਜਾਣੋ, ਮੁਝ ਪ੍ਰਤੀ ਕੁਛੂ ਉਪਦੇਸ਼ ਬਖਾਨੋ।
ਸਤਿਗੁਰੂ ਜੀ ਨੇ ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਹਾਨੀ ਤੇ ਲਾਭ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਤੁਸੀਂ ਜਾਣਦੇ ਹੋ। ਕਹਿੰਦੇ ਨੇ ਕਿਰਪਾ ਕਰਕੇ ਮੇਰੇ ਵਾਸਤੇ ਤੁਸੀਂ ਕੋਈ ਸ਼ੁਭ ਉਪਦੇਸ਼ ਦਿਓ।
ਸੇਵਕ ਜਾਣ ਦਇਆ ਰਸ ਟਰੀਐ, ਸਿੱਖਾ ਭਲੀ ਬਤਾਵਨ ਕਰੀਐ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਜਾ ਰਹੇ ਹੋ, ਇਸ ਕਰਕੇ ਮੈਨੂੰ ਆਪਣਾ ਸੇਵਕ ਜਾਣ ਕੇ ਦਇਆ ਦੇ ਰਸ ਦੇ ਵਿੱਚ ਤੁਸੀਂ ਟਲੋ ਤੇ ਚੰਗੀ ਕੋਈ ਮੈਨੂੰ ਸਿੱਖਿਆ ਦੇ ਕੇ ਜਾਓ।
ਸੁਣ ਬ੍ਰਿਧ ਕਹਿਓ ਆਪ ਨਾਰਾਇਣ, ਛਟਮ ਰੂਪ ਤੁਮ ਧਾਰਿਓ ਸੁਹਾਇਨ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ, ਕਹਿੰਦੇ ਨੇ ਆਪ ਨਾਰਾਇਣ, ਤੁਸੀਂ ਤੇ ਆਪ ਅਕਾਲ ਪੁਰਖ ਦਾ ਰੂਪ ਹੋ। ਛਟਮ ਰੂਪ ਤੁਮ ਧਾਰਿਓ ਸੁਹਾਇਨ, ਜਿਵੇਂ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਪਹਿਲੀ ਜਗ੍ਹਾ ਤੇ ਸਨ, ਉਸੇ ਹੀ ਜਗ੍ਹਾ ਦੇ ਉੱਤੇ ਤੁਸੀਂ ਛੇਵੇਂ ਸਰੂਪ ਨੂੰ ਧਾਰਨ ਕਰਕੇ ਸਵਾਇਮਾਨ।
ਗਣ ਸਿੱਖਣ ਗੋ ਦਿਜ ਅਰ ਧਰਨੀ, ਧਾਰਿਓ ਦੇਹ ਰਛਾਇਨ ਕਰਨੀ।
ਬਾਬਾ ਜੀ ਕਹਿੰਦੇ ਨੇ ਕਿ ਸਿੱਖਾਂ, ਗਊਆਂ, ਬ੍ਰਾਹਮਣਾਂ ਭਾਵ ਭਲੇ ਪੁਰਸ਼ਾਂ, ਸੰਤਾਂ ਤੇ ਪ੍ਰਿਥਵੀ ਦੇ ਲਈ ਤੁਸੀਂ ਆਪਣੇ ਸਰੂਪ ਨੂੰ ਧਾਰਨ ਕੀਤਾ, ਇਨ੍ਹਾਂ ਦੀ ਰੱਖਿਆ ਕਰਨ ਦੇ ਵਾਸਤੇ ਤੁਸੀਂ ਸਰੀਰ ਧਾਰ ਕੇ ਆਏ।
ਧਿਆਨ ਵਿਖਿਆ ਰਾਧਤ ਜੋਗੀ, ਭੋਗਣ ਹਿਤ ਸੇਵਤ ਸਭ ਭੋਗੀ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਤੁਹਾਡੇ ਧਿਆਨ ਨੂੰ ਜੋਗੀ ਧਾਰਨ ਕਰਦੇ ਨੇ ਆਪਣੀ ਮੁਕਤੀ ਦੇ ਵਾਸਤੇ, ਤੇ ਭੋਗਾਂ ਨੂੰ ਭੋਗਣ ਦੇ ਵਾਸਤੇ ਜਿਹੜੇ ਭੋਗੀ ਨੇ ਉਹ ਵੀ ਤੁਹਾਡੀ ਸੇਵਾ ਕਰਦੇ ਨੇ।
ਬ੍ਰਹਮ ਆਤਮਾ ਆਨੰਦ ਸਰੂਪ, ਠਾਣ ਤੇ ਅਚਰਜ ਚਲਤ ਅਨੂਪ।
ਬਾਬਾ ਜੀ ਕਹਿੰਦੇ ਨੇ ਤੁਸੀਂ ਬ੍ਰਹਮ ਹੋ, ਤੁਸੀਂ ਆਨੰਦ ਰੂਪ ਆਤਮਾ ਦੇ ਸਰੂਪ ਹੋ, ਠਾਣ ਤੇ ਅਚਰਜ ਚਲਤ ਅਨੂਪ, ਤੁਸੀਂ ਵਿਲੱਖਣ ਕਿਸਮ ਦੇ ਜਿਹੜੇ ਚਰਿੱਤਰ ਨੇ ਉਹ ਹਮੇਸ਼ਾ ਕਰਦੇ ਹੋ। ਸਭ ਕੋ ਸਿੱਖ ਕਰਾਵਰ ਆਹੋ, ਕਹਾ ਸਿੱਖ ਮੈਂ ਤੁਮ ਸੋ ਕਹੋ। ਬਾਬਾ ਜੀ ਨੇ ਆਖਿਆ ਕਿ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਸੱਚੇ ਪਾਤਸ਼ਾਹ ਤੁਸੀਂ ਹੋ, ਔਰ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਸਿੱਖਿਆ ਦੇਣਾ। ਬਾਬਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਸਿੱਖਿਆ ਦੇ ਸਕਦਾ, ਤੁਸੀਂ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ।
ਮਮ ਸੁਤ ਕੀ ਅਬ ਪੂਜਾ ਗਹੀ ਜੈ, ਮਮ ਸਮਾਨ ਹੀ ਨਿਤ ਨਿਵ ਹੀ ਜੈ।
ਬਾਬਾ ਜੀ ਕਹਿੰਦੇ ਨੇ ਸਗੋਂ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਕਿ ਮੇਰਾ ਜਿਹੜਾ ਪੁੱਤਰ ਹੈ ਨਾ, ਉਹ ਤੁਸੀਂ ਆਪਣੇ ਚਰਨਾਂ ਦੇ ਨਾਲ ਲਾ ਲਵੋ। ਜਿਸ ਤਰ੍ਹਾਂ ਮੇਰਾ ਤੁਸੀਂ ਹਮੇਸ਼ਾ ਸਨਮਾਨ ਕਰਦੇ ਰਹੇ ਹੋ, ਪ੍ਰੇਮ ਕਰਦੇ ਰਹੇ ਹੋ, ਇਸੇ ਤਰ੍ਹਾਂ ਮੇਰੇ ਪੁੱਤਰ ਦੇ ਨਾਲ ਵੀ ਤੁਸੀਂ ਵਰਤਾਰਾ ਰੱਖਿਓ।
ਸ੍ਰੀ ਨਾਨਕ ਗੋਰੇ ਅੰਗਦ ਔਰ, ਪੁਣ ਕੁਲ ਪੱਲਿਆਂ ਕੇ ਸਿਰ ਮੋਰ।
ਬਾਬਾ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਇਸ ਤੋਂ ਇਲਾਵਾ ਪੱਲਿਆਂ ਦੇ ਕੁਲ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਸਰਮੌਰ ਸਨ, ਉਹਨਾਂ ਨੇ ਅਵਤਾਰ ਨੂੰ ਧਾਰਨ ਕੀਤਾ।
ਸ੍ਰੀ ਗੁਰੂ ਰਾਮਦਾਸ ਗੁਰ ਅਰਜਨ, ਕਰੀ ਸੋ ਬਹੁ ਸਿੱਖੀ ਜਗ ਸਿਰਜਨ।
ਇਸ ਤੋਂ ਇਲਾਵਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਇਹਨਾਂ ਸਾਰਿਆਂ ਨੇ ਬਹੁਤੀ ਸਾਰੀ ਸਿੱਖੀ ਨੂੰ ਸਿਰਜਿਆ।
ਮੇਰੀ ਬਾਤ ਜਥਾ ਨਿਰਬਾਹੀ, ਤਿਮ ਮਮ ਸੁਤ ਰਹਿ ਤੁਮ ਰਹਿ ਪਾਹੀ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਕ ਇਹਨਾਂ ਸਾਰੇ ਗੁਰੂ ਸਹਿਬਾਨਾਂ ਨੇ ਮੇਰੇ ਨਾਲ ਬੜਾ ਪਿਆਰ ਰੱਖਿਆ, ਮੇਰੇ ਨਾਲ ਨਿਰਵਾਹ ਚੰਗਾ ਕੀਤਾ। ਤਿਮ ਮਮ ਸੁਤ ਰਹਿ ਤੁਮਰੇ ਪਾਹੀ। ਇਸੇ ਤਰੀਕੇ ਦੇ ਨਾਲ ਬਾਬਾ ਜੀ ਕਹਿੰਦੇ ਨੇ ਮੈਂ ਚਾਹੁੰਦਾ ਹਾਂ ਕਿ ਜਿਵੇਂ ਮੇਰੇ ਨਾਲ ਹੁਣ ਤੱਕ ਸਾਰੇ ਪਿਆਰ ਕਰਦੇ ਆਏ ਨੇ, ਇਸੇ ਤਰ੍ਹਾਂ ਤੁਸੀਂ ਵੀ ਮੇਰੇ ਪੁੱਤਰ ਦੇ ਨਾਲ ਪ੍ਰੇਮ ਰੱਖਿਓ, ਚਰਨਾਂ ਦਾ ਆਸਰਾ ਦਿਓ ਮੇਰੇ ਪੁੱਤਰ ਨੂੰ।
ਇਮ ਕਹਿ ਆਪਣੋ ਸੁਤ ਬੁਲਵਾਯੋ, ਚਰਨ ਪਾਏ ਗੁਰ ਨਿਕਟ ਬਿਠਾਯੋ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦਾ ਬਚਨ ਕਰਕੇ ਫੇਰ ਆਪਣੇ ਪੁੱਤਰ ਨੂੰ ਬਾਬਾ ਜੀ ਨੇ ਬੁਲਾਇਆ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਨੂੰ ਬਿਠਾਇਆ।
ਭਾਨਾ ਹਾਥ ਗਯੋ ਨਿਜ ਹਾਥ, ਗਹਿਵਾਈ ਤਬ ਹੀ ਪਿਖ ਨਾਥ।
ਬਾਬਾ ਜੀ ਦੇ ਪੁੱਤਰ ਦਾ ਨਾਂ ਸੀ ਭਾਨਾ। ਭਾਨੇ ਦੀ ਬਾਂਹ ਨੂੰ ਫੜ ਕੇ ਸਤਿਗੁਰਾਂ ਦੇ ਹੱਥ ਦੇ ਵਿੱਚ ਉਸ ਵੇਲੇ ਫੜਵਾ ਦਿੱਤਾ ਬਾਬਾ ਜੀ ਨੇ।
ਸ੍ਰੀ ਹਰ ਗੋਬਿੰਦ ਗਹਿ ਕਰ ਸਾਥੇ, ਰਾਖੀ ਬਾਂਹ ਤਾਹੇ ਨਿਜ ਮਾਥੇ।
ਸਤਿਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਂਹ ਨੂੰ ਫੜ ਕੇ ਸਤਿਕਾਰ ਰੱਖਣ ਦੇ ਵਾਸਤੇ ਬਾਬਾ ਜੀ ਦਾ ਪੁੱਤਰ ਕਰਕੇ ਉਸ ਬਾਂਹ ਨੂੰ ਆਪਣੇ ਮੱਥੇ ਦੇ ਉੱਤੇ ਰੱਖ ਲਿਆ।
ਕਹਿ ਬਹੁ ਬਿਦਸੋ ਧੀਰਜ ਦੀਨਾ, ਅਪਰ ਕਰੀ ਚਰਚਾ ਰਸ ਪੀਨਾ।
ਬਹੁਤੇ ਤਰ੍ਹਾਂ ਦੇ ਬਚਨ ਕਹਿ ਕੇ ਬਾਬਾ ਬੁੱਢਾ ਜੀ ਨੂੰ ਸਤਿਗੁਰਾਂ ਨੇ ਧੀਰਜ ਦਿੱਤਾ ਕਿ ਜ਼ਰੂਰ ਇੰਜ ਹੀ ਹੋਵੇਗਾ, ਅਸੀਂ ਤੇਰੇ ਪੁੱਤਰ ਦੀ ਰੱਖਿਆ ਕਰਾਂਗੇ, ਇਹਨੂੰ ਆਪਣੇ ਕੋਲ ਰੱਖਾਂਗੇ। ਅਪਰ ਕਰੀ ਚਰਚਾ ਰਸ ਪੀਨਾ, ਇਸ ਤੋਂ ਇਲਾਵਾ ਹੋਰ ਵੀ ਰਸ ਭਿੱਜੀ ਚਰਚਾ ਬਹੁਤ ਹੋਈ।
ਤੀਨ ਪਹਿਰ ਜਾਗਤ ਹੀ ਰਹੇ, ਬ੍ਰਿਧ ਕੇ ਬਾਕ ਸੁਣੇ ਅਰ ਕਹੇ।
ਕਵੀ ਜੀ ਲਿਖਦੇ ਨੇ ਕਿ ਕਰੀਬ ਰਾਤ ਤਿੰਨ ਪਹਿਰ ਤੱਕ ਜਾਗਦੇ ਹੀ ਰਹੇ ਨੇ, ਬ੍ਰਿਧ ਕੇ ਬਾਕ ਸੁਣੇ ਅਰ ਕਹੇ। ਬਾਬਾ ਬੁੱਢਾ ਜੀ ਦੀਆਂ ਬੇਨਤੀਆਂ ਨੂੰ ਸੁਣਿਆ ਤੇ ਸਤਿਗੁਰਾਂ ਨੇ ਆਪ ਵੀ ਬਚਨ ਕੀਤੇ।
ਆਇਸ ਗੁਰ ਕੀ ਲੇ ਉੱਠ ਖਰਿਓ, ਜਲ ਸੀ ਤਲ ਸੋ ਮੱਜਣ ਕਰਿਓ।
ਇਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਆਗਿਆ ਲਈ ਹੈ, ਉਥੋਂ ਉੱਠ ਕੇ ਖੜੇ ਹੋਏ ਨੇ, ਜਾ ਕੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕੀਤਾ।
ਪੁਣ ਸ੍ਰੀ ਹਰ ਗੋਬਿੰਦ ਢਿੱਗ ਆਇਓ, ਬੈਠਿਓ ਸਨਮੁਖ ਔਰ ਹਰ ਖਾਇਓ।
ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫੇਰ ਬਾਬਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਣ ਕੇ ਸਾਹਮਣੇ ਬਹਿ ਗਏ ਨੇ ਖੁਸ਼ੀ ਦੇ ਨਾਲ।
ਇੱਕ ਚਿਤ ਵਹਿ ਕਰ ਜਪ ਜੀ ਸਾਰਾ, ਸਨੇ ਸਨੇ ਸੰਭਾਰ ਉਚਾਰਾ।
ਇੱਕ ਚਿਤ ਹੋ ਕੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਪ ਜੀ ਸਾਹਿਬ ਦਾ ਸਾਰਾ ਪਾਠ ਸਤਿਗੁਰਾਂ ਦੇ ਸਾਹਮਣੇ ਉਚਾਰਨ ਕੀਤਾ ਬੜਾ ਸੰਭਾਲ ਕੇ।
ਪਾਠ ਕਰ ਗੁਰ ਦੇਸ਼ ਬੰਧਨ ਕੀਨ,
ਨਿਜ ਦਾਸਣ ਕੋ ਆਇਸ ਦਿਨ। ਜਪਜੀ ਸਾਹਿਬ ਦੇ ਪਾਠ ਨੂੰ ਕਰਕੇ ਸਮਾਪਤੀ ਦੇ ਉੱਤੇ ਸਤਿਗੁਰਾਂ ਦੇ ਵੱਲ ਨਮਸਕਾਰ ਕੀਤੀ ਹੈ ਬਾਬਾ ਬੁੱਢਾ ਜੀ ਨੇ। ਇਸ ਤੋਂ ਬਾਅਦ ਫਿਰ ਆਪਣੇ ਦਾਸਾਂ ਨੂੰ ਹੁਕਮ ਦਿੱਤਾ, ਕਹਿੰਦੇ ਨੇ ਪਾਵਨ ਕੁਸ਼ਾ ਕਰੋ ਛਿਤ ਪਾਵਨ, ਬੈਠ ਸ਼ਬਦ ਕੋ ਕੀਜੈ ਗਾਵਣ। ਬਾਬਾ ਜੀ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਪਾਵਨ ਪਵਿੱਤਰ ਜਿਹੜੀ ਕੁਸ਼ਾ ਹੈ, ਜਿਹੜੀ ਦੱਬ ਹੈ, ਉਹ ਧਰਤੀ ਦੇ ਉੱਤੇ ਵਿਛਾ ਦਿੱਤੀ ਜਾਵੇ, ਪਰ ਇਸ ਤੋਂ ਪਹਿਲਾਂ ਧਰਤੀ ਨੂੰ ਪਵਿੱਤਰ ਕਰ ਲਿਆ ਜਾਵੇ। ਬੈਠ ਸ਼ਬਦ ਕੋ ਕੀਜੈ ਗਾਵਣ, ਤੇ ਫਿਰ ਸਾਡੇ ਆਲੇ ਦੁਆਲੇ ਬੈਠ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਗਾਓ। ਸਭ ਸੁਗੰਧਤਾ ਕਰ ਛਿਰ ਕਾਵਨ, ਵਾਹਿਗੁਰੂ ਸਿਮਰੋ ਹਰੀ ਖਾਵਨ। ਬਾਬਾ ਜੀ ਨੇ ਆਖਿਆ ਕਿ ਹਰ ਇੱਕ ਸੁਗੰਧੀਦਾਰ ਚੀਜ਼ ਦਾ ਛਿੜਕਾ ਕੀਤਾ ਜਾਵੇ, ਆਲੇ ਦੁਆਲੇ ਨੂੰ ਮਹਿਕਾਇਆ ਜਾਵੇ, ਕੁਝ ਸ਼ਬਦਾਂ ਦਾ ਕੀਰਤਨ ਕਰਨ, ਸ਼ਬਦ ਪੜਨ, ਤੇ ਬਾਕੀ ਦੇ ਵਾਹਿਗੁਰੂ ਨਾਮ ਦਾ ਜਾਪ ਕਰਨ। ਦੀਪਕ ਬ੍ਰਿੰਦ ਬਾਰ ਕਰ ਧਰੀਏ, ਸੰਗਤ ਸਕਲ ਇਕੱਤਰ ਕਰੀਏ। ਬਾਬਾ ਜੀ ਨੇ ਹੁਕਮ ਕੀਤਾ ਕਿ ਇਸ ਤੋਂ ਇਲਾਵਾ ਬਹੁਤੇ ਸਾਰੇ ਆਲੇ ਦੁਆਲੇ ਦੀਵਿਆਂ ਨੂੰ ਬਾਲ ਦਿੱਤਾ ਜਾਵੇ, ਸਾਰੀ ਸੰਗਤ ਨੂੰ ਇਕੱਠਾ ਕਰ ਲੋ। ਸੁਣ ਬ੍ਰਿਧ ਹੁਕਮ ਦਾਸ ਗਣ ਆਏ, ਕਹਿਓ ਜਥਾ ਸਭ ਕਾਜ ਬਣਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੇ ਹੁਕਮ ਨੂੰ ਸੁਣ ਕੇ ਬਹੁਤੇ ਸਾਰੇ ਦਾਸ ਇਕੱਠੇ ਹੋਏ ਨੇ, ਜਿਸ ਤਰ੍ਹਾਂ ਬਾਬਾ ਜੀ ਨੇ ਹੁਕਮ ਕੀਤਾ ਉਸੇ ਤਰ੍ਹਾਂ ਤਿਆਰੀ ਕਰਨ ਲੱਗੇ। ਸ੍ਰੀ ਹਰ ਗੋਬਿੰਦ ਕੇਰ ਅਗਾਰੀ, ਹੱਥ ਜੋਰ ਬਹੁ ਬਿਨ ਉਚਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬਹੁਤ ਸਾਰੀਆਂ ਬੇਨਤੀਆਂ ਉਚਾਰਨ ਕੀਤੀਆਂ ਬਾਬਾ ਜੀ ਨੇ। ਅਖੀਰ ਦੇ ਵਿੱਚ ਬਾਬਾ ਜੀ ਕਹਿੰਦੇ ਨੇ, ਆਇਸ ਦੀਜੈ ਅਗਰ ਸਿਧਾਉ, ਪਦਵੀ ਪਰਮ ਆਪ ਕੀ ਪਾਉ। ਬਾਬਾ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਹੁਣ ਮੈਨੂੰ ਆਗਿਆ ਦਿਓ ਕਿ ਮੈਂ ਅੱਗੇ ਜਾਵਾਂ, ਤੁਹਾਡੀ ਕਿਰਪਾ ਦੇ ਨਾਲ ਪਰਮ ਪਦਵੀ ਨੂੰ ਪ੍ਰਾਪਤ ਕਰਾਂ। ਸਤਿਗੁਰ ਕਹਿਓ ਬਿਰਾਜੋ ਪਿਆਰੇ, ਗਗਨ ਸਮਾਨ ਬਿਆਪੋ ਸਾਰੇ। ਸਤਿਗੁਰਾਂ ਨੇ ਹੁਕਮ ਕੀਤਾ, ਕਹਿੰਦੇ ਨੇ ਹੇ ਪਿਆਰਿਓ ਬਿਰਾਜ ਜਾਓ, ਲੰਮੇ ਪੈ ਜਾਓ, ਗਗਨ ਸਮਾਨ ਬਿਆਪੋ ਸਾਰੇ। ਜਿਸ ਤਰ੍ਹਾਂ ਹਰ ਇੱਕ ਜਗ੍ਹਾ ਦੇ ਉੱਤੇ ਆਕਾਸ਼ ਹੈ, ਇਸੇ ਤਰੀਕੇ ਦੇ ਨਾਲ ਤੁਸੀਂ ਗਗਨ ਦੇ ਵਾਂਗ ਪਸਰੇ ਹੋਏ। ਸੁਣ ਪੋ ਡਿਓ ਕੁਛ ਆਸਣ ਉਪਰ, ਸੇਤ ਬਸਤਰ ਕੋ ਲੀਨ ਤਨੂ ਪਰ। ਸੁਣ ਕੇ ਸਤਿਗੁਰਾਂ ਦੇ ਬਚਨ ਨੂੰ, ਉਸ ਕੁਸ਼ਾ ਦੇ ਆਸਣ ਦੇ ਉੱਤੇ ਬਾਬਾ ਬੁੱਢਾ ਜੀ ਲੰਮੇ ਪੈ ਗਏ ਨੇ। ਮੂੰਹ ਤੋਂ ਇਲਾਵਾ ਆਪਣੇ ਸਾਰੇ ਸਰੀਰ ਨੂੰ ਚਿੱਟੇ ਕੱਪੜੇ ਦੇ ਨਾਲ ਬਾਬਾ ਜੀ ਨੇ ਢੱਕ ਲਿਆ। ਖੁੱਲੇ ਬਿਲੋਚਨ ਸਨਮੁਖ ਹੇਰਤ, ਸਤਿਗੁਰ ਕਿਰਪਾ ਦ੍ਰਿਸ਼ਟ ਸੋ ਪ੍ਰੇਰਤ। ਬਾਬਾ ਬੁੱਢਾ ਜੀ ਦੀਆਂ ਅੱਖਾਂ ਦੋਵੇਂ ਖੁੱਲੀਆਂ ਨੇ, ਸਤਿਗੁਰਾਂ ਦਾ ਸਾਹਮਣੇ ਦਰਸ਼ਨ ਕਰ ਰਹੇ ਨੇ, ਦੂਸਰੇ ਪਾਸੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਵੀ ਬਾਬਾ ਜੀ ਨੂੰ ਵੇਖ ਰਹੇ ਨੇ। ਤਨ ਕੋ ਤਿਆਗ ਪ੍ਰਾਣ ਜਬ ਗਯੋ, ਗੁਰੂ ਬਿਖੈ ਲੈ ਹੋਵਤ ਭਇਓ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰਦਿਆਂ ਕਰਦਿਆਂ ਬਾਬਾ ਜੀ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ ਹੈ। ਸਰੀਰ ਨੂੰ ਤਿਆਗਣ ਤੋਂ ਬਾਅਦ ਮਾਨੋ ਕਿ ਸਤਿਗੁਰਾਂ ਦੇ ਵਿੱਚ ਹੀ ਉਹ ਲੀਨ ਹੋ ਗਏ। ਤਜੀ ਰਹੀ ਤਹ ਕਾਇਆ ਖਾਲੀ, ਜਨ ਗਜ ਫੂਲ ਮਾਲ ਕੋ ਡਾਲੀ। ਗ੍ਰੰਥਾਕਾਰ ਜੀ ਲਿਖਦੇ ਨੇ, ਬਾਬਾ ਜੀ ਦਾ ਸਵਾਸਾਂ ਤੋਂ ਬਗੈਰ ਜਿਹੜਾ ਸਰੀਰ ਸੀ ਉਹ ਧਰਤੀ ਦੇ ਉੱਤੇ ਲਿਟਿਆ ਰਿਹਾ, ਜਨ ਗਜ ਫੂਲ ਮਾਲ ਕੋ ਡਾਲੀ। ਇਸ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਾਬਾ ਜੀ ਨੇ ਆਪਣੇ ਸਵਾਸਾਂ ਨੂੰ ਛੱਡਿਆ ਜਿਵੇਂ ਕੋਈ ਬਹੁਤ ਮੱਤਿਆ ਹੋਇਆ ਮਸਤ ਹਾਥੀ ਹੋਵੇ, ਜੇਕਰ ਬੜੇ ਨਾਜ਼ੁਕ ਜਾਂ ਫੁੱਲਾਂ ਦੀ ਮਾਲਾ ਉਸ ਮੱਤੇ ਹੋਏ ਹਾਥੀ ਦੇ ਗਲ ਦੇ ਵਿੱਚ ਪਈ ਹੋਵੇ ਤੇ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਉਹ ਮਾਲਾ ਟੁੱਟ ਕੇ ਥੱਲੇ ਡਿੱਗ ਪਈ ਹੈ। ਇਸ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਬਾਬਾ ਜੀ ਨੇ ਆਪਣੇ ਸਰੀਰ ਨੂੰ ਤਿਆਗਿਆ। ਸੁਗਮ ਦੇਹ ਤੇ ਹੋਇਓ ਪਿੰਨ, ਜੋ ਗੁਰ ਸੁਨਿਤ ਰਹਿਓ ਅਪਿੰਨ। ਕਵੀ ਜੀ ਲਿਖਦੇ ਨੇ ਕਿ ਜਿਹੜਾ ਬਾਬਾ ਬੁੱਢਾ ਹਮੇਸ਼ਾ ਸਤਿਗੁਰਾਂ ਦੇ ਵਿੱਚ ਅਭੇਦ ਰਿਹਾ, ਉਸ ਨੇ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਦੇਹ ਨੂੰ ਛੱਡਿਆ ਤੇ ਜੀਵ ਆਤਮਾ ਅਲੱਗ ਹੋਈ।
ਧਨ ਜਨਮ ਨਿਤ ਪਾਰੇ ਉਪਕਾਰੀ, ਜਨ ਸਿੱਖੀ ਕੀ ਨੀਵ ਸਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਐਸੇ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੈ ਉਹ ਧਨਤਾ ਦੇ ਯੋਗ ਹੁੰਦਾ, ਜਿਹੜੇ ਕਿ ਪਰ ਉਪਕਾਰ ਕਰਨ ਦੇ ਵਾਸਤੇ ਮਾਤ ਲੋਕ ਦੇ ਉੱਤੇ ਆਉਂਦੇ ਨੇ।
ਜਨ ਸਿੱਖੀ ਕੀ ਨੀਮ ਉਸਾਰੀ, ਮਾਨੋ ਕਿ ਬਾਬਾ ਬੁੱਢਾ ਜੀ ਐਸੇ ਸਨ ਜਿਨ੍ਹਾਂ ਨੇ ਸਿੱਖੀ ਦੀ ਮਾਨੋ ਕਿ ਨੀਂਹ ਦੀ ਉਸਾਰੀ ਕੀਤੀ ਹੈ, ਇਸ ਤਰੀਕੇ ਦੇ ਸਨ ਬਾਬਾ ਬੁੱਢਾ ਜੀ।
ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਾਬਾ ਬੁੱਢਾ ਜੀ ਦੀ ਮਹਾਨਤਾ ਦੇ ਵਾਸਤੇ ਇੰਜ ਬਿਆਨ ਕਰਦੇ ਨੇ।
ਪਾਰ ਦਵਾਜ ਤੇ ਕਪਲ ਵਸ਼ਿਸ਼ਟ ਦੇ ਸਮ, ਬਾਬਾ ਬੁੱਢਾ ਜੀ ਗਿਆਨ ਭੰਡਾਰ ਹੋਏ। ਜਪੀ ਤਪੀ ਤੇ ਸੰਜਮੀ ਮਹਾਯੋਗੀ, ਰਿਖ ਰਾਜ ਸਮਾਜ ਸ਼ੁਮਾਰ ਹੋਏ। ਗੁਰ ਸਿੱਖੀ ਤਿੱਖੀ ਤਾਰ ਲੰਘ ਗਏ, ਟਪ ਕਹਿਕਾ ਦੀਵਾਰ ਤੋਂ ਪਾਰ ਹੋਏ। ਗੁਰ ਸਿੱਖੀ ਦਾ ਰਾਹ ਦਿਖਾਉਣ ਲਈ ਉੱਚੇ ਰੋਸ਼ਨੀ ਵਾਲੇ ਮੀਨਾਰ ਹੋਏ। ਗੁਰੂ ਨਾਨਕ ਤੋਂ ਛੇਵੇਂ ਗੁਰ ਤੋੜੀ, ਖਾਸ ਵੱਡੇ ਵਜ਼ੀਰ ਦਰਬਾਰ ਹੋਏ। ਬੜੀਆਂ ਬਰਕਤਾਂ ਸ਼ਕਤੀਆਂ ਰੱਖ ਅੰਦਰ, ਗੁਰ ਸਿੱਖ ਨਿਰਮਾਣ ਵਿਚਾਰ ਹੋਏ। ਗੁਰੂ ਘਰ ਦੀ ਸੇਵਾ ਤੁੱਟ ਕੀਤੀ, ਚੰਦਨ ਨਾਲ ਮਿਲ ਕੇ ਚੰਦਨ ਸਾਰ ਹੋਏ। ਮਾਲਕ ਹੋ ਕੇ ਵੱਡੀਆਂ ਤਾਕਤਾਂ ਦੇ, ਨਹੀਂ ਸੀ ਘੋੜੇ ਹੰਕਾਰ ਅਸਵਾਰ ਹੋਏ। ਸਿੱਖੀ ਰਤਨ ਦੇ ਖਾਸ ਪਹਿਚਾਣ ਵਾਲੇ, ਭਾਰੇ ਜੋਹਰੀ ਵਿੱਚ ਸੰਸਾਰ ਹੋਏ। ਰਿੱਦ ਸਿੱਧ ਰਹੀ ਖੜੀ ਹੁਕਮ ਅੰਦਰ, ਮਗਰੂਰ ਨਾ ਵਿੱਚ ਹੰਕਾਰ ਹੋਏ। ਰਾਜੇ ਜੋਗੀ ਵੀ ਬੇਮਿਸਾਲ ਹੋਏ, ਉੱਚੇ ਦਰਜੇ ਦੇਸੀ ਦੁਨੀਆਦਾਰ ਹੋਏ। ਟਹਿਲੋ ਮਹਿਲ ਪਾ ਲਏ ਕਰਤਾਰ ਸਿੰਘਾਂ ਵਿੱਚ, ਸਿੱਖਾਂ ਦੇ ਸਿੱਖ ਸਰਦਾਰ ਹੋਏ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਟਹਿਲ ਤੋਂ ਮਹਿਲ ਦੀ ਪ੍ਰਾਪਤੀ ਕਰ ਲਈ ਬਾਬਾ ਬੁੱਢਾ ਜੀ ਨੇ ਤੇ ਸਿੱਖਾਂ ਦੇ ਵਿੱਚ ਸਿਰਮੌਰ ਗਿਣੇ ਜਾਣ ਲੱਗੇ। ਇਸ ਤਰੀਕੇ ਦੇ ਨਾਲ ਬਾਬਾ ਜੀ ਨੇ ਸਰੀਰ ਨੂੰ ਛੱਡਿਆ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਬ੍ਰਿਧ ਸਾਹਿਬ ਜੀ ਮਹਾਂ ਸਿੱਖ, ਜੈਸੇ ਭਗਤ ਕਬੀਰ, ਦੇਹ ਅੰਤ ਸੁਰ ਜਾਣ ਕੇ ਆਏ ਬਿਮਾਨਣ ਪੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਮਾਨੋ ਕੇ ਸਿਰਮੌਰ ਭਗਤ ਸਨ, ਜਿਵੇਂ ਕਿ ਭਗਤਾਂ ਦੇ ਵਿੱਚੋਂ ਕਬੀਰ ਭਗਤ ਨੂੰ ਸਿਰਮੌਰ ਮੰਨਿਆ ਜਾਂਦਾ। ਕਵੀ ਜੀ ਲਿਖਦੇ ਨੇ, ਜਦੋਂ ਬਾਬਾ ਜੀ ਨੇ ਸਰੀਰ ਨੂੰ ਤਿਆਗਿਆ, ਉਹਨਾਂ ਦੀ ਜੀਵ ਆਤਮਾ ਨੂੰ ਲੈਣ ਦੇ ਵਾਸਤੇ ਬਹੁਤੇ ਸਾਰੇ ਦੇਵਤੇ ਪਹੁੰਚੇ।
ਅਰਨ ਬਰਨ ਪਾ ਗਗਨ ਮਜਾਰਾ, ਮਿਲ ਸੁਰ ਜੈ ਜੈ ਕਾਰ ਉਚਾਰਾ।
ਉਸ ਵੇਲੇ ਸਾਰੇ ਦਾ ਸਾਰਾ ਆਕਾਸ਼ ਲਾਲ ਰੰਗ ਦਾ ਹੋ ਗਿਆ। ਬਹੁਤੇ ਸਾਰੇ ਦੇਵਤੇ ਆਏ ਨੇ ਬਿਮਾਨ ਨੂੰ ਲੈ ਕੇ, ਉਹਨਾਂ ਨੇ ਬਹੁਤ ਸਾਰੀ ਬਾਬਾ ਜੀ ਦੀ ਜੈ ਜੈਕਾਰ ਕੀਤੀ ਤੇ ਜੀਵ ਆਤਮਾ ਨੂੰ ਆਪਣੇ ਬਿਮਾਨ ਦੇ ਵਿੱਚ ਬਿਠਾਇਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਸਿੱਖ ਸੰਗਤਾਂ ਇਕੱਠੀਆਂ ਬਹੁਤ ਹੋਈਆਂ, ਸਿੱਖ ਬਾਬੇ ਜੀ ਦਾ ਦਰਸ਼ਨ ਪਾਵਦੇ ਨੇ। ਚਰਚਾ ਬ੍ਰਹਮ ਗਿਆਨ ਦੀ ਰਹੀ ਹੁੰਦੀ, ਇੱਕ ਦਿਨ ਇਵੇਂ ਹੀ ਲੰਘਾਵਦੇ ਨੇ। 1685-14 ਮਗਰ ਸ੍ਰੀ ਬਾਬਾ ਜੀ ਦੇ ਤਜਾਵਦੇ ਨੇ। ਭਰੀ ਧਰਤ ਆਕਾਸ਼ ਜੈਕਾਰ ਦੀ ਧੁਨ, ਬਰਖਾ ਫੁੱਲਾਂ ਦੀ ਦੇਵ ਬਰਖਾਵਦੇ ਨੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਾਰੇ ਆਕਾਸ਼ ਦੇ ਵਿੱਚ ਜੈ ਜੈਕਾਰ ਦੀ ਧੁਨੀ ਭਰ ਗਈ ਹੈ। ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਬਾਬਾ ਜੀ ਦੀ ਜੀਵ ਆਤਮਾ ਨੂੰ ਸੋਹਣੇ ਬਿਮਾਨ ਦੇ ਵਿੱਚ ਅਸਵਾਰ ਕੀਤਾ। ਇਸ ਤਰੀਕੇ ਦੇ ਨਾਲ ਪਰਲੋਕ ਗਮਨ ਕੀਤਾ ਬਾਬਾ ਬੁੱਢਾ ਜੀ ਨੇ। ਸੋਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ। ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।